ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਮਾਵੈ, ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵੈ, ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੈ, ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਤਿਗੁਰੂ ਖਾਲਸਾ ਸਤ ਸੰਗਤ ਜੀ, ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਗੁਰੂ ਕੇ ਸਿੱਖਾ, ਬੁਰੇ ਵੱਲ ਵੇਖ ਕੇ ਬੁਰਿਆਈ ਨਾ ਕਰ। ਜੇ ਤੁਸੀਂ ਮੈਨੂੰ ਇਹ ਕਾਪੀ ਗਿਆਨੀ ਜੀ ਇਹ ਸਾਰੇ ਸ਼ਬਦ ਆ ਇੱਕ ਪੰਕਤੀ ਵਿੱਚ ਸਾਰੇ ਅਰਥ ਕਰ ਦਿਓ, ਤੇ ਇਹਦਾ ਮੈਂ ਇਹ ਪੜ੍ਹਿਆ, ਬੁਰੇ ਨਾਲ ਬੁਰਿਆਈ ਕਰਨੀ ਮਾਫ ਕਰਨ ਕੀ ਸਿਆਣੇ, ਬੁਰੇ ਨਾਲ ਪਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਸਾਰੇ ਹੁਕਮਨਾਮੇ ਦਾ ਜੇ ਤੁਸੀਂ ਮੈਨੂੰ ਗਿਆਨੀ ਜੀ ਇਹਦੇ ਸਾਰੇ ਦੇ ਇੱਕ ਪੰਕਤੀ ਅਰਥ ਕਰੋ, ਤੇ ਮੈਂ ਇਹਦੇ ਅਰਥ ਇਹ ਪੜ੍ਹੇ ਨੇ, ਬੁਰੇ ਨਾਲ ਆਪਾਂ ਸਾਰੇ ਬੁਰੇ ਹਾਂ, ਲੇਕਿਨ ਬੁਰੇ ਦੇ ਨਾਲ ਨੇਕੀ ਕਰਨੀ ਇਹ ਸਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਦੱਸੀ ਹੈ। ਤੇ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਆਪਾਂ ਨੂੰ ਸਮਝਾਉਣਗੇ, ਇਹ ਆਪਾਂ ਵਿਚਾਰਨਾ। ਲੇਕਿਨ ਮਨ ਦੇ ਖਣਾਅ ਨੂੰ ਰੋਕਣ ਲਈ ਉਪਰਾਲਾ ਕਰੋ ਤੇ ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ।
ਜਿਹੜਾ ਹਰੀ ਦਾ ਜਨ ਹੈ, ਪਰਮੇਸ਼ਰ ਦਾ ਪਿਆਰਾ, ਉਹਦੀ ਡਿਊਟੀ ਹੈ ਕਿ ਰਮੇ ਹੋਏ ਰਾਮ ਦੀ ਵਡਿਆਈ ਕਰਨਾ ਕਰੇ। ਜਿਹੜਾ ਰਾਮ ਸ਼ਬਦ ਹੈ ਨਾ, ਇਹਦਾ ਅਰਥ ਹਰ ਥਾਂ 'ਤੇ ਵਿਆਪਕ ਸਰਬ ਸ਼ਕਤੀਮਾਨ ਰਾਮ ਦਾ ਭਾਵ ਰਮਿਆ ਹੋਇਆ, ਜਿਹਨੂੰ ਆਪਾਂ ਕਹਿੰਦੇ ਜਲ ਥਲ ਮਹੀਲ ਪੂਰਿਆ ਸਵਾਮੀ ਸਿਰ ਨਿਣਹਾਰ। ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹ ਕੇਵਲ ਤੇ ਕੇਵਲ ਪਰਮਾਤਮਾ ਦੀ ਵਡਿਆਈ ਕਰਦੇ ਹਨ। ਆਪਾਂ ਆਮ ਕਰਕੇ ਵਡਿਆਈ ਕਰਦੇ ਹਾਂ ਕਿਉਂਕਿ ਡਿਊਟੀ ਹੋਣ ਕਰਕੇ ਸੰਗਤਾਂ ਨਾਲ ਵਾਹ ਪੈਂਦਾ ਹੈ। ਆਮ ਸਾਡੀਆਂ ਭੈਣਾਂ ਵੀਰ ਗਿਆਨੀ ਜੀ, ਤੁਸੀਂ ਕਹਿੰਦੇ ਸੀ ਬਾਣੀ ਪੜ੍ਹੋ, ਅਸੀਂ ਬਾਣੀ ਤਾਂ ਪੜ੍ਹੀ ਪਰ ਗੱਲ ਨਹੀਂ ਬਣੀ। ਇਹ ਤੁਹਾਡਾ ਆਮ ਸਾਡੇ 'ਤੇ ਗਲਾ ਰੋਜ਼ ਲਾਂਭਾ ਹੈ। ਮੈਂ ਨਾਲ ਹੀ ਤਕਰੀਬਨ ਬੇਨਤੀ ਕਰਦਾ ਹੈ, ਆਪਾਂ ਪਾਠਾਂ ਦੀ ਗਿਣਤੀ ਤਾਂ ਕਰ ਲਈ, ਕਿਤੇ ਪਾਪਾਂ ਦੀ ਗਿਣਤੀ ਵੀ ਕਰਿਆ ਕਰੀਏ। ਆਪਾਂ ਪਾਠਾਂ ਦੀ ਗਿਣਤੀ ਕਰਦੇ ਹਾਂ ਲੇਕਿਨ ਪਾਪਾਂ ਦੀ ਗਿਣਤੀ ਵੀ ਕਰਿਆ ਕਰੀਏ। ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ। ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ, ਵਾਹਿਗੁਰੂ ਵਾਹਿਗੁਰੂ ਕਹੀ ਚੱਲ, ਰਾਮ ਰਾਮ ਕਹੀ ਚੱਲ, ਅੱਲਾ ਅੱਲਾ ਕਹੀ ਚੱਲ, ਕਦੇ ਨਾ ਕਦੇ ਤਾਂ ਤੇਰੀ ਆਵਾਜ਼ ਸੁਣੇਗਾ ਨਾ, ਅਤੇ ਆਪਾਂ ਤਾਂ ਆਵਾਜ਼ ਹੀ ਨਹੀਂ ਮਾਰਦੇ। ਸਾਂਦਰਾ ਪਿੰਡ ਹੈ ਅੰਮ੍ਰਿਤਸਰ ਸਾਹਿਬ ਦੇ ਲਾਗੇ, 30 ਸਾਲ ਦੀ ਕਰੀਬ ਪੁਰਾਣੀ ਗੱਲ ਹੋ ਗਈ। ਮੈਨੂੰ ਉੱਥੋਂ ਦੇ ਬਜ਼ੁਰਗਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਅਤੇ ਮੈਨੂੰ ਕਿਸੇ ਦੱਸਿਆ ਵੀ ਗਿਆਨੀ ਜਦੋਂ ਵੀ ਕਿਤੇ ਰਾਜ ਨੂੰ ਇਹਨਾਂ ਨੂੰ ਜਵਾਬ ਖੁੱਲ੍ਹ ਜਾਏ ਨਾ, ਅਤੇ ਇੱਕ ਮਾਲਾ ਮੂਲ ਮੰਤਰ ਦੀ ਕਰਕੇ ਅਤੇ ਫਿਰ ਅੱਗੇ ਸੌਂਦੇ ਨੇ। ਜੇ ਰਾਤ ਨੂੰ ਕਿਸੇ ਕਾਰਨ ਕਰਕੇ ਪਿਸ਼ਾਬ ਕਰਨ ਉੱਠਣਾ ਪਵੇ, ਪਾਣੀ ਪੀਣਾ ਉੱਠਣਾ ਪਏ, ਮੈਂ ਉਹਨਾਂ ਬਜ਼ੁਰਗਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਬਾਪੂ ਜੀ ਇਹ ਤੁਸੀਂ ਕਿਉਂ ਕਰਦੇ ਹੋ? ਅਤੇ ਕਹਿਣ ਲੱਗੇ, ਪੁੱਤਰ ਕਿਉਂਕਿ ਜਿਹੜਾ ਮਨ ਹੈ ਨਾ, ਇਹ ਅੱਠੇ ਪਰ ਸੱਜੇ ਪਾਸ ਖੱਬੇ ਪਾਸੇ ਜਾਂਦਾ ਹੈ, ਅਤੇ ਜਦੋਂ ਜਾਗ ਖੁੱਲ੍ਹਦੀ ਤਾਂ ਮੇਰੀ ਮਨ ਦੀ ਭਾਵਨਾ ਹੁੰਦੀ ਵੀ ਕਿਤੇ ਮਨ ਦੌੜ ਨਾ ਜਾਏ, ਅਤੇ ਮੈਂ ਮੂਲ ਮੰਤਰ ਦਾ ਪਾਠ ਮਾਲਾ ਤਾਂ ਕਰਦਾ ਵੀ ਮੇਰੀ ਪ੍ਰਭੂ ਵਾਲੇ ਪਾਸੇ ਵੱਲ ਡਾਇਰੈਕਸ਼ਨ ਬਣੀ ਰਹਿ, ਤਾਂ ਕਿ ਮੈਂ ਆਪਣੀ ਮੰਜ਼ਲੇ ਮਕਸੂਦ ਤੱਕ ਪਹੁੰਚ ਸਕਾਂ। ਆਪਾਂ ਜੋ ਰਾਤ ਨੂੰ ਕਦੇ ਜਾਗਦੇ ਹੋ ਨਾ, ਅਤੇ ਬਾਕੀ ਦੀ ਗੱਲ ਤਾਂ ਭੁੱਲ ਜਾਣ, ਪਰ ਮੈਂ ਕੰਮ ਸੋ ਕੰਮ ਬੇਨਤੀ ਕਰਾਂ, ਪਾਸਾ ਵੜਦਿਆਂ ਵਾਹਿਗੁਰੂ ਕਹਿ ਕੇ ਉਹਦੇ ਗੁਰਮੁਖੋਂ ਗੱਲ ਬਣ ਜਾਏਗੀ। ਆਪਾਂ ਪਾਸਾ ਵੜਦੇ ਨਾ, ਖਾਸ ਕਰਕੇ ਬਜ਼ੁਰਗ ਤੇ ਹਾਏ ਕਹਿਣਗੇ, ਹਾਏ ਦੀ ਥਾਂ ਤੇ ਜੇ ਵਾਹਿਗੁਰੂ ਕਹਿ ਦਈਏ ਨਾ ਤੇ ਗੱਲ ਬਣ ਜਾਏਗੀ। ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹਨਾਂ ਦਾ ਫਰਜ਼ ਹੈ ਕਿ ਉਹ ਪਰਿਪੂਰਨ ਪਰਮਾਤਮਾ ਦੀ ਵਡਿਆਈ ਕਰੀ ਜਾਣ, ਗਾਵੇ ਧਾਮ ਪਾਪ ਖੁਸ਼ੀ ਨਾਲ ਗੀਤ ਗਾਉਣ।
ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ।
ਜੇ ਭਾਈ ਕੋ ਉਹਨਾਂ ਦੀ ਨਿੰਦਿਆ ਵੀ ਕਰਦਾ ਨਾ, ਆਪਾਂ ਤਾਂ ਮਰਨ ਤੱਕ ਜਾਂਦੇ ਹਾਂ, ਉਹ ਗੁਰਮੁਖ ਪਿਆਰੇ ਆਪਣਾ ਭਲਾ ਸੁਭਾਅ ਨਹੀਂ ਤਿਆਗਦੇ। ਮੈਂ ਗੁਰੂ ਕੀ ਹਜ਼ੂਰੀ ਚ ਕਹਿਣ ਲੱਗਾ ਜੀ, ਮੈਨੂੰ ਇਹ ਮੈਂ ਸਪਸ਼ਟੀਕਰਨ ਦਾ ਆਦਤ, ਇਹਨਾਂ ਨੇ ਕਹਿਣਾ ਵੀ ਤੂੰ ਘੜੀ ਬੁੜੀ ਸੰਤ ਕਰਤਾਰ ਸਿੰਘ ਦੀ ਗੱਲ ਹੀ ਕਰੀ ਜਾਂਦਾ। ਮੈਂ ਲੁਧਿਆਣੇ ਸਾਂ ਤੇ ਕਲਗੀਧਰ ਸਿੰਘ ਸਭਾ ਗੁਰਦੁਆਰੇ ਮੈਂ ਰੋਜ਼ਾਨਾ ਦਰਸ਼ਨਦਾਰੇ ਕਰਨ ਜਾਣਾ, ਆਸਾ ਦੀ ਵਾਰ ਸੁਣਨ ਜਾਣਾ, ਤੇ ਕੁਦਰਤੀ ਤੌਰ ਤੇ ਗਿਆਨੀ ਮੋਹਨ ਸਿੰਘ ਜੀ ਭਿੰਡਰਾਂਵਾਲੀ ਮਹਾਂਪੁਰਸ਼ ਹਨ, ਉਹਨਾਂ ਦਾ ਜਥਾ ਆਇਆ ਤੇ ਉਹਨਾਂ ਦੇ ਜਥੇ ਦੇ 3 ਸਿੰਘ ਜਦੋਂ ਮੈਂ ਵਾਪਸੀ ਆਪਣੇ ਟਿਕਾਣੇ ਵੱਲ ਆ ਲਿਆ ਸਾਂ ਤਾਂ ਮੈਨੂੰ ਗਲੀ ਦੇ ਮੋੜ ਤੇ ਮਿਲ ਪਏ, ਤੇ ਮੈਨੂੰ ਇਹ ਨਹੀਂ ਸੀ ਪਤਾ ਵੀ ਇਹਨਾਂ ਚ ਮਤ ਭੇਦ ਨੇ, ਮੇਰੇ ਬਾਪ ਨਾਲੋਂ ਵੱਡੇ ਹੋਣਗੇ ਉਹ। ਮੈਂ ਕਿਹਾ ਬਜ਼ੁਰਗੋ, ਸਾਡੇ ਸੰਤ ਬਾਬਾ ਕਰਤਾਰ ਸਿੰਘ ਦਾ ਕੀ ਹਾਲ ਹੈ? ਗੁਰਮੁਖੋ ਯਕੀਨ ਕਰਿਆ ਜੀ ਵੀ ਉਹਨਾਂ ਨੇ ਗਾਤਰੇ ਕਿਰਪਾਨ ਤੇ ਚਿੱਠੀਆਂ ਦਾੜੀਆਂ ਸੰਤ ਕਰਤਾਰ ਸਿੰਘ ਨੂੰ ਇੰਨੇ ਗੰਦੇ ਲਫ਼ਜ਼ ਕਹੇ ਵੀ ਮੇਰੀ ਜ਼ਬਾਨ ਅਲਾਓ ਨਹੀਂ ਕਰਦੀ। ਮੇਰਾ ਮਨ ਬੜਾ ਦੁਖੀ ਹੋਇਆ, ਇੱਕ ਤਾਂ ਮੈਂ ਇਕੱਲਾ ਸਾਂ, ਉਹ 3 ਸਮਾਂ ਆਪਣੀ ਚਾਲ ਚੱਲਿਆ। 4 ਸਾਲ ਬਾਅਦ ਗੁਰਦੁਆਰਾ ਹੈ ਉੱਚਾ ਟਿੱਬਾ ਹੁਸ਼ਿਆਰਪੁਰ, ਉੱਥੇ ਜਥਾ ਜਾਂਦਾ ਸੀ। ਉਹ ਬਜ਼ੁਰਗ ਜਿਹੜਾ ਉੱਚੀ ਬਾਹਾਂ ਕਰਕੇ ਗਾਲੀ ਕੱਢਦਾ ਸੀ ਨਾ, ਉਹ ਸੰਤ ਬਾਬਾ ਕਰਤਾਰ ਸਿੰਘ ਨੇ ਆਪਣੇ ਮੰਜੇ ਉੱਤੇ 1 ਫੁੱਟ ਉੱਚੇ ਮੰਜੇ 'ਤੇ ਬਿਠਾਇਆ। ਮੈਂ ਜੋ ਸੁਣਾ ਅੱਖੀ ਦੇਖੀ ਘਟਨਾ ਹੈ, ਪੰਕਤੀ ਪੜ੍ਹੀ, ਜੇ ਕੋ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜੇ ਕੋ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦਾ ਤਾਂ ਉਹ ਆਪਣਾ ਚੰਗਾ ਸੁਭਾਅ ਨਹੀਂ ਛੱਡਦੇ। ਭਾਣਾ ਰੱਬ ਦਾ ਵੀ ਜਦੋਂ ਮੈਂ ਸੰਤਾਂ ਦੇ ਕੋਲ ਗਿਆ ਨਾ, ਉਹ ਬੁੱਢਾ ਵੇਖ ਕੇ ਤੇ ਮੈਨੂੰ ਅੱਗ ਲੱਗ ਗਈ, 7ਵੀਂ ਕੱਪੜੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਮੈਂ ਮਾੜੀ ਤੋਂ ਮਾੜੀ ਭਾਸ਼ਾ ਜੋ ਗੰਦੀਆਂ ਦੇਸੀ ਗਾੜਾਂ ਨੇ ਨਾ ਕੱਢੀਆਂ, ਤੇ ਸੰਤ ਮੈਨੂੰ ਹੱਥਾਂ ਨਾਲ ਇਸ਼ਾਰਾ ਕਰਨ, ਅੱਖਾਂ ਨਾਲ ਇਸ਼ਾਰਾ ਕਰਨ, ਵੀ ਪੁੱਤ ਲੱਗ ਗਿਆ ਤੇ ਮੈਨੂੰ ਕਹਿੰਦੇ ਕੀ ਗੱਲ ਹੈ। ਮੈਂ ਕਿਹਾ ਜੀ ਇਸ ਬਾਬੇ ਨੇ ਤੁਹਾਨੂੰ ਇੰਨਾ ਗੰਦ ਪੱਕਿਆ ਵੀ ਮੇਰੇ ਦੱਸ ਨਹੀਂ ਸਕਦਾ। ਤੇ ਮੇਰੇ ਕੰਨ ਕੋਲ ਮੂੰਹ ਕਰਕੇ ਕਹਿਣ ਲੱਗੇ, ਪੁੱਤ ਫਿਰ ਆਪਣਾ ਤੇ ਇਹਨਾਂ ਦਾ ਕੀ ਫਰਕ ਹੋਇਆ? ਉਹਨਾਂ ਵੀ ਗਾਲਾਂ ਕੱਢੀਆਂ ਤੇ ਆਪਾਂ ਵੀ ਕੱਢੀਆਂ, ਤੇ ਆਪਣਾ ਤੇ ਇਹਨਾਂ ਦਾ ਫਰਕ ਕੀ ਹੈ? ਗੁਰਮੁਖ ਮੇਰਾ ਮਨ ਉਹਨਾਂ ਵਾਸ਼ ਕਰ ਦਿੱਤਾ। ਜਿਹੜਾ ਗੰਦੀਆਂ ਗਾਲਾਂ ਕਰਦਾ ਉਹਨੂੰ ਉੱਚੇ ਪੜਗੇ ਤੇ ਪਠਾ ਕੇ ਉਹਦਾ ਗੁੱਸਾ ਨਹੀਂ ਕਰਦੇ। ਇਹ ਰੱਬ ਦੇ ਪਿਆਰਿਆਂ ਦੀ ਮਤਲਬ ਨੇ, ਉਹਨਾਂ ਦਾ ਜੀਵਨ ਹੈ। ਤੇ ਇਹ ਮੈਂ ਕੇਵਲ ਸੁਣਿਆ ਨਹੀਂ, ਪੜ੍ਹਿਆ ਨਹੀਂ, ਮੈਂ ਅੱਖੀਂ ਵੇਖਿਆ। ਆਪਾਂ ਤਾਂ ਮਰਨ ਤੱਕ ਜਾਂਦੇ ਹਾਂ। ਗੁਰਦੇਵ ਕਹਿੰਦੇ, ਗੁਰਮੁਖਾ ਜੇ ਕੋਈ ਪਿਆਰਿਆਂ ਦੀ ਨਿੰਦਿਆ ਕਰਦਾ ਤੇ ਉਹ ਆਪਣੀ ਨੇਕੀ ਨਹੀਂ ਛੱਡਦੇ। ਸੋ ਇਸ ਪ੍ਰਕਾਰ ਵਿਸਰਾਮ ਦੇ ਕਰ ਕਿਰਪਾ ਕਰਦੇ ਨੇ। ਇਹਦੀ ਵਿਆਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਵਿੱਚ ਵੀ ਕੀਤੀ ਹੈ। ਆਪਣਾ ਇੱਕ ਆਮ ਬਹਾਨਾ ਜਿਹੜੇ ਕਰਹਿਣਾ ਕਰਦੇ ਨੇ ਨਾ, ਗਿਆਨੀ ਜੀ ਵਿਆਹ ਦੇ ਗਏ ਸਾਂ ਤੇ ਮੇਰਾ ਪੀਣ ਨੂੰ ਜੀ ਨਹੀਂ ਸੀ ਕਰਦਾ, ਉਹਨੇ ਮੇਰੇ ਮੂੰਹ ਚ ਪਾ ਦਿੱਤੀ। ਇਹ ਬੜਾ ਬਹਾਨਾ ਨੇ। ਜਿਹੜੇ ਅੰਮ੍ਰਿਤ ਛੱਕ ਤੇ ਪੈਗ ਲਾਉਂਦੇ ਨੇ ਨਾ, ਉਹ ਆਮ ਕਹਿਣਗੇ। ਤੇ ਮੈਂ ਕਹਿੰਦਾ ਨਾ ਵੀ ਮੇਰੀ ਬਾਂਹ ਫੜ ਲਈ ਤੇ ਮੈਂ ਛਡਾ ਨਹੀਂ ਸਕਦਾ। ਚਾਰ ਬੰਦੇ ਤੁਸੀਂ ਮੇਰੇ ਮੂੰਹ ਚ ਪਾਣੀ ਦੀ ਘੁੱਟ ਪਾ ਕੇ ਵੇਖੋ ਤੇ ਮੈਂ ਤੁਹਾਡੀ ਗੱਲ ਮੰਨ ਜਾਗਾ। ਉਹਨਾਂ ਗਲਾਸਾਂ ਫੜਿਆ ਤੇ ਘੁੱਟਾਂ ਤਾਂ ਤੂੰ ਹੀ ਪੀਤੀਆਂ ਨੇ ਨਾ, ਲੰਘਾਈ ਤਾਂ ਤੂੰ ਹੀ ਹੈ ਨਾ। ਇਹ ਸਾਡਾ ਬਹਾਨਾ। ਇਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖਾ ਸਿਆਣਾ ਬਾਣ। ਉਹਨਾਂ ਨੇ ਕਪੌੜੀ ਦੀ ਕਹਿੰਦੇ ਨਾ, ਰਹਿ ਨਾ ਗਨਕਾ ਵਾੜਿਓ ਬੇਕਰਮੀ ਲੱਠੇ। ਜਿਹੜੇ ਕਰੈਕਟਰਲੈਸ ਬੰਦੇ ਨੇ, ਬਿਕਰਮੀ ਬੰਦੇ ਨੇ ਨਾ, ਉਹਨਾਂ ਨੂੰ ਦੁਨੀਆਂ ਦੇ ਕਿੰਨੇ ਮਰਜ਼ੀ ਬੰਦੇ ਵੀ ਸਮਝਾਉਣ, ਉਹ ਵੇਸਵਾ ਦੇ ਦੁਆਰੇ ਤੋਂ ਜਾਣ ਤੋਂ ਨਹੀਂ ਅੜਦੇ। ਜੁਆਰੀ ਜੁਆਰੀਏ ਉਹ ਬਹਿਣ ਇਕੱਠੇ, ਜਿਹੜੇ ਜੂਆ ਖੇਡਣ ਵਾਲੇ ਨੇ ਉਹ ਆਪਣਾ ਘਰ ਬਰਬਾਦ ਕਰ ਦਿੰਦੇ ਪਰ ਉਹ ਜੂਆ ਖੇਡਣ ਨੂੰ ਨਹੀਂ ਅੜਦੇ। ਇਹ ਭਾਈ ਗੁਰਦਾਸ ਦੀਆਂ ਪੌੜੀ ਤੁਸੀਂ ਪੜ੍ਹਨੀ। ਕਹਿੰਦੇ ਵੀ ਗੁਰਮੁਖਾ ਜੁਆਰੀ ਜੂਆ ਨਹੀਂ ਛੱਡਦੇ, ਵੇ ਕਰਮੀ ਬਕਰਮ ਨਹੀਂ ਛੱਡਦੇ, ਤੇ ਤੂੰ ਬੰਦਾ ਹੋ ਕੇ ਨੇਕੀ ਕਿਉਂ ਛੱਡਦਾ? ਤੂੰ ਮਨੁੱਖ ਹੈ। ਜਦੋਂ ਕਲਗੀਧਰ ਪਾਤਸ਼ਾਹ ਨੰਦੇੜ ਗਏ ਨੇ ਨਾ, ਤੇ ਮਾਧੋ ਦਾਸ ਬਰਾਗੀ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਲਗੇ ਨੂੰ ਹਿਲਾਉਣ ਵਾਸਤੇ ਆਪਣਾ ਪੂਰਾ ਜ਼ੋਰ ਲਾਇਆ। ਆਪਣੇ ਵੀਰਾਂ ਨੂੰ ਆਖਿਆ, ਪਰ ਵੀਰਾਂ ਦੀ ਤਾਕਤ ਕੀ? ਕਿਉਂਕਿ ਜਿਸ ਗੁਰੂ ਦੀ ਆਗਿਆ ਤੇ ਸਾਰਾ ਬ੍ਰਹਿਮੰਡ ਹੈ, ਇਹ ਨਿੱਕੇ ਜੇ ਵੀਰ ਕੀ ਚੀਜ਼ ਨੇ? ਆਖਿਰਕਾਰ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਤੋਂ ਬਾਅਦ ਕਹਿਣ ਲੱਗਾ, ਜੀ ਮੈਂ ਤੁਹਾਡਾ ਬੰਦਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੇ ਬੰਦਾ ਤੇ ਬੰਦਿਆਂ ਵਾਲੇ ਕੰਮ ਕਰ। ਤੁਸੀਂ ਇਤਿਹਾਸ ਪੜ੍ਹਨਾ ਕਿਤੇ, ਬਹੁਤਾ ਲੰਮਾ ਚੌੜਾ ਲੈਕਚਰ ਨਹੀਂ ਦਿੱਤਾ ਗੁਰਦੇਵ ਨੇ। ਗੁਰੂ ਕੇ ਚਰਨਾਂ ਤੇ ਡਿੱਗ ਕੇ ਕਹਿਣ ਲੱਗਾ, ਜੀ ਮੈਂ ਤੁਹਾਡਾ ਬੰਦਾ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੇਰਾ ਮਾਲਕ ਕਹਿਣ ਲੱਗਾ, ਜੇ ਬੰਦਾ ਤੇ ਬੰਦਿਆਂ ਵਾਲੇ ਕੰਮ ਕਰ। ਆਪਾਂ ਵੀ ਬੰਦੇ ਖਵਾਉਂਦੇ ਹਾਂ ਨਾ, ਤੇ ਜੇ ਆਪਾਂ ਬੰਦੇ ਹਾਂ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ? ਬੰਦੇ ਬੰਦਗੀ ਇੱਕ ਤਿਆਰ, ਸਹਿਬ ਰੋਸ ਧਰੋ ਕੇ ਪਿਆਰ। ਭਾਵੇਂ ਪਰਮਾਤਮਾ ਸਾਡੇ ਤੇ ਖੁਸ਼ ਹੈ ਭਾਵੇਂ ਨਾਰਾਜ਼ ਹੈ, ਲੇਪ ਆਪਾਂ ਬੰਦਗੀ ਕਰਦੇ ਰਹਿਣਾ। ਬੰਦੇ ਬੰਦਗੀ ਇੱਕ ਤਿਆਰ, ਸਹਿਬ ਰੋਸ ਧਰੋ ਕੇ ਪਿਆਰ। ਤੈਨੂੰ ਵਾਹਿਗੁਰੂ ਲਾਡ ਕਰਦਾ, ਤੇਰੇ ਸਿਰ ਤੇ ਪਟੋ ਕੀ ਮਾਰਦਾ, ਤੂੰ ਗੁਰਮੁਖਾ ਗੁੱਸਾ ਨਾ ਕਰ। ਸੋ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਭਾਈ ਜਿਹੜੇ ਗੁਰਮੁਖ ਪਿਆਰੇ ਨੇ ਨਾ, ਉਹ ਆਪਣਾ ਸੁਭਾਅ ਨਹੀਂ ਬਣਾਉਂਦੇ, ਬਦਲਦੇ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਛਲੀ ਚਰੇ ਖਜੂਰ। ਲੋਕੀ ਦਾ ਗੁਰੂ ਪਿਆਰ ਇੰਨੀ ਗੱਲ ਵਧਾ ਦਿੰਦੇ ਨੇ ਵੀ ਜਿਹੜੀਆਂ ਪਾਣੀ ਦੀਆਂ ਮੱਛੀਆਂ ਨੇ ਖਜੂਰ ਤੇ ਚੜ੍ਹੀਆਂ ਸਨ। ਇਸ ਕਰਕੇ ਲੋਕਾਂ ਵਾਲੇ ਪਾਸੇ ਨਾ ਚੱਲ, ਤੂੰ ਪ੍ਰਭੂ ਪਰਮਾਤਮਾ ਦੇ ਗੁਣ ਗਾਈ ਚੱਲ, ਵਡਿਆਈ ਕਰੀ ਚੱਲ,
ਰਹਾਓ
ਵਿਸਰਾਮ ਦੇ ਕਰਕੇ ਦਇਆ ਕਰਦੇ ਹਨ।
ਜੋ ਕਿਛ ਕਰੇ ਸੋ ਆਪੇ ਸੁਆਮੀ।
ਜੋ ਕੁਝ ਕਰ ਰਿਹਾ ਗੁਰਮੁਖ ਉਹ ਆਪ ਕਰਤਾਰ ਕਰ ਰਿਹਾ ਹੈ ਤਾਂ ਦਰੁਸਤ, ਪਰ ਆਪਾਂ ਗੁਰਮੁਖੋ ਇਸ ਗੱਲ ਦੀ ਗਲਤ ਵਰਤੋਂ ਬੜੀ ਕਰਦੇ ਹਾਂ। ਜਿਹੜੀ ਆਪਾਂ ਪੰਕਤੀ ਪੜ੍ਹੀ ਹੈ ਨਾ, ਪੰਕਤੀ ਬਿਲਕੁਲ ਦਰੁਸਤ ਹੈ, ਠੀਕ ਹੈ, ਲੇਕਿਨ ਇਹਦੀ ਗਲਤੋਂ ਵਰਤੋਂ ਗਲਤ ਕਰਦੇ ਹਾਂ। ਗੁਰਮੁਖਾ ਅਮਰ ਸ਼ਗਲਾ, ਗਿਆਨੀ ਜੀ ਜਦੋਂ ਛਕਾਵੇਗਾ ਛਕਲਾਂਗੇ, ਵੇਖੋ ਭਾਨਾ ਕਿ ਹੁਣ ਗੁਰੂ ਗੋਬਿੰਦ ਸਿੰਘ ਤੇਰੇ ਕਰਖੰਡਾ ਬਾਟਾ ਲੈ ਕੇ ਆਵੇ। ਇਹਦਾ ਭਾਵੇਂ ਮਨ ਜਾਣ ਸਭ ਬਾਤ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ, ਹਾ ਦੀਪ ਕੂਏ ਭਰੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਇਹਦਾ ਅਰਥ ਹੈ ਮਨ ਜਾਣੇ ਸਭ ਬਾਤ, ਮਨ ਸਾਰੀਆਂ ਗੱਲਾਂ ਸਮਝਦਾ, ਜਾਣਤ ਹੀ ਔਗਣ ਕਰੇ, ਜਾਣ ਬੁੱਝ ਕੇ ਗਲਤੀ ਕਰਦਾ ਹੈ, ਕਾਹੇ ਕੀ ਕੁਸਲਾਤ, ਹਾ ਦੀਪ ਕੁਗੇ ਪਰੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਆ ਮੈਂ ਤੈਨੂੰ ਕੀ ਆਖਾਂ, ਤੂੰ ਹੱਥ ਵਿੱਚ ਦੀਵਾ ਫੜ ਕੇ ਖੂਹ ਛਾਲ ਫੜਦਾ ਤੇ ਮੈਂ ਤੈਨੂੰ ਕਿਵੇਂ ਬਚਾ ਲਾਂਗਾ। ਤੇਰੇ ਹੱਥ ਵਿੱਚ ਦੀਵਾ ਫੜਿਆ ਹੈ ਤੇ ਤੂੰ ਖੂਹ ਵਿੱਚ ਛਾਲ ਮਾਰਦੇ, ਤੇਰਾ ਬਚਾਅ ਕਿਸੇ ਨਹੀਂ ਕਰਨਾ। ਗੁਰਮੁਖ ਮੈਨੂੰ ਕਿਸੇ ਦਾ ਪਤਾ ਨਹੀਂ, ਪਰ ਮੈਂ ਦਿਲ ਦੀ ਤਹਿ ਤੋਂ ਤੁਹਾਨੂੰ ਕਹਿੰਦਾ ਜੇ ਜਦੋਂ ਆਪਾਂ ਗੁਨਾਹ ਕਰਦੇ ਹਾਂ ਰੱਬ ਅਲਾਰਮ ਵਜਾਉਂਦਾ ਵੀ ਗੁਰਮੁਖਾ ਬੁਰਾ ਕੰਮ ਨਾ ਕਰ, ਜਦੋਂ ਆਪਾਂ ਬੁਰਾ ਕਰਮ ਕਰਦੇ ਨਾ ਰੱਬ ਘੰਟੀ ਵਜਾਉਂਦਾ ਜੇ, ਲਾਲ ਬੱਤੀ ਹੁੰਦੀ ਹੈ ਇਹ ਕੰਮ ਨਾ ਕਰ, ਪਰ ਆਪਾਂ ਗੱਡੀ ਤੇ ਚੜ੍ਹ ਕੇ ਗੁਰਮੁਖੋ ਲਾਲ ਬੱਤੀ ਨੂੰ ਕ੍ਰਾਸ ਕਰਾਂਗੇ ਤੇ ਫਿਰ ਐਕਸੀਡੈਂਟ ਹੋ ਕੇ ਮਰਾਂਗੇ ਨਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਬਹਾਨਾ ਹੈ, ਜੋ ਕੁਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵੇ, ਜੋ ਕੁਝ ਕਰ ਰਿਹਾ ਉਹ ਪਰਮਾਤਮਾ ਕਰ ਰਿਹਾ ਔਰ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਹੋ ਰਿਹਾ, ਪਰ ਜੇ ਅਰਦਾਸ ਬੇਨਤੀ ਕਰੇਗਾ ਤਦ
ਹਰ ਆਪੇ ਹੀ ਮਤ ਦੇਵੇ ਸੁਆਮੀ।
ਗੁਰਮੁਖਾ ਜੇ ਅਰਦਾਸ ਬੇਨਤੀ ਕਰੇਗਾ ਤੈਨੂੰ ਅਕਲ ਵੀ ਦੇ ਦੇਵੇਗਾ,
ਹਰ ਆਪੇ ਬੋਲ ਬੁਲਾਵੇ,
ਜਿਹਦੇ ਤੇ ਰਹਿਮਤ ਹੈ ਨਾ ਗੁਰਮੁਖ ਉਹਨਾਂ ਦੇ ਕੋਲੋਂ ਭਲੇ ਬੋਲ ਬੁਲਾਉਂਦਾ। ਆਪਾਂ ਗੁਰਮੁਖ ਗੁਰਬਾਣੀ ਦੀ ਸੰਥਿਆ ਕਰਦੇ ਹਾਂ ਨਾ, ਤੇ ਗੁਰਬਾਣੀ ਦੀ ਸੰਥਿਆ ਕਰਨ ਲੱਗਿਆਂ ਵੀ ਸਾਡੇ ਤੋਂ ਲਗਾ ਮਾਤਰਾ ਵੱਧ ਕਰਨ ਲੱਗ ਜਾਂਦੀਆਂ ਨੇ। ਧਿਆਨ ਦਿਆ ਜੇ ਸਾਦੀ ਜੀ ਗੱਲ, ਬਾਣੀ ਪੜ੍ਹਨ ਲਈ ਕੀਰਤਨ ਕਰਨ ਲਈ ਸਾਨੂੰ ਸੰਥਿਆ ਲੈਣੀ ਪਈ, ਪਰ ਜੇ ਗੰਦੀਆਂ ਗਾਲਾਂ ਕੱਢੀਆਂ ਨਾ ਤੇ ਆਪਾਂ ਦੂਜੇ ਨੂੰ ਕਹਿੰਦੇ ਤੂੰ ਪਛਾ ਹੋ ਜਾ ਪਹਿਲਾਂ ਮੈਨੂੰ ਗੱਲ ਕਰ ਲੈਣ ਦੇ। ਬਾਣੀ ਦੀ ਸੰਥਿਆ, ਗਾਲਾਂ ਦੀ ਕੋਈ ਸੰਥਿਆ ਨਹੀਂ, ਜੋ ਮੂੰਹ ਚ ਆਇਆ ਬੋਲੀ ਗਿਆ, ਇਹ ਕੇਵਲ ਕੇਵਲ ਤੇਰਾ ਬਹਾਨਾ ਹੈ। ਤੂੰ ਆਪਣੇ ਆਪ ਨੂੰ ਪ੍ਰਭੂ ਨੂੰ ਸਮਰਪਿਤ ਕਰਨਾ ਕਰ, ਜੇ ਬੋਲਣਾ ਤੇ ਅੱਠੇ ਪੈਰ ਵਾਹਿਗੁਰੂ ਬੋਲ। ਅਸੀਂ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਦੇ ਨਾਲ ਪੜ੍ਹਨਾ ਸਾਹਿਬ ਜਾਂਦੇ ਸਾਂ, ਮੇਰੇ ਸਾਹਮਣੇ ਉਹ ਗੁਰੂ ਕਾ ਲਾਲ ਆ ਗਿਆ, ਉਹਨੇ ਅਚੇਚੇ ਤੌਰ ਤੇ ਗੁਰੂ ਕਾ ਲੰਗਰ ਵਰਤਾਉਣਾ, ਨੱਥਾ ਸਿੰਘ ਉਦਾਨਾ ਸੀ, ਫਰਲੇ ਵਾਲੀ ਚਿੱਟੀ ਪੱਗ ਬੰਨਦਾ, ਤੇ ਉਹਨੇ ਕਹਿਣਾ ਆਓ ਮੇਰੇ ਪਿਆਰੇ ਦੇ ਪਿਆਰਿਓ, ਭਾਵ ਗੁਰੂ ਗੋਬਿੰਦ ਸਿੰਘ ਮੇਰਾ ਪਿਆਰਾ ਤੇ ਤੁਸੀਂ ਉਹਦੇ ਪਿਆਰ ਕਰਨ ਵਾਲੇ ਪਿਆਰੇ ਆਏ ਹੋ, ਤੇ ਹਰ ਇੱਕ ਨੂੰ ਪ੍ਰਸ਼ਾਦਾ ਛਕਾਉਂਦਿਆਂ ਇਹਨੇ ਲਫ਼ਜ਼ ਕਹਿਣੇ। ਗੁਰਮੁਖਾ ਤੂੰ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰ, ਉਹ ਤੇਰੇ ਤੇ ਕਿਰਪਾ ਕਰਕੇ ਜਿਵੇਂ ਛੱਜੂ ਝਿਓਰ ਤੋਂ ਗੀਤਾ ਦੇ ਅਰਥ ਕਰਾਉਂਦਾ ਨਾ, ਇਸੇ ਪ੍ਰਕਾਰ ਤੇਰੇ ਕੋਲੋਂ ਕਰਾਵੇਗਾ।
ਹਰ ਆਪੇ ਪੰਜ ਤਤ ਵਿਸਥਾਰਾ,
ਇਹ ਜਿੰਨੀ ਵੀ ਸ੍ਰਿਸ਼ਟੀ ਗੁਰਮੁਖੋ ਪੰਜਾਂ ਤੱਤਾਂ ਦੀ ਬਣੀ ਹੋਈ ਹੈ, ਪੰਜਾਂ ਤੱਤਾਂ ਦੀ, ਹਵਾ, ਅਗਨੀ, ਆਕਾਸ਼, ਮਿੱਟੀ ਇਤਿ ਆਦਿਕ, ਔਰ ਇਹਨਾਂ ਪੰਜਾਂ ਤੱਤਾਂ ਤੋਂ ਅੱਗੇ ਵਿਸਥਾਰ ਹੋਇਆ।
ਵਿੱਚ ਧਾਤੂ ਪੰਚ ਆਪ ਪਾਵੈ,
ਧਾਤੂ ਤੋਂ ਭਾਵ ਜਿਹੜਾ ਆਪਾਂ ਉਛੜਦੇ ਹਾਂ ਨਾ, ਇਹ ਵਿਧਾਂਤ ਸ਼ਾਸਤਰ ਵਿੱਚ ਬੜਾ ਲੰਮਾ ਚੌੜਾ ਪ੍ਰਕਰਨ ਮੈਂ ਪੜ੍ਹਿਆ। ਪੰਜ ਤੱਤਾਂ ਤੋਂ 25 ਪ੍ਰਕਿਰਤੀਆਂ ਹਨ, ਪਹਿਲਾਂ ਪੰਜ ਤੱਤ, ਮੁੜ ਕੇ 25 ਪ੍ਰਕਿਰਤੀਆਂ, ਜਿਹੜਾ ਆਪਾਂ ਉਛੜਦੇ ਹਾਂ ਇਹ ਹਵਾ ਦਾ ਤੱਤ ਹੈ, ਜਿਹੜਾ ਆਪਾਂ ਡਿੱਗਦੇ ਹਾਂ ਇਹ ਮਿੱਟੀ ਦਾ ਤੱਤ ਹੈ, ਜਿਹੜਾ ਆਪਣੇ ਅੰਦਰ ਕ੍ਰੋਧ ਆਉਂਦਾ ਹੈ ਇਹ ਅੱਗ ਦਾ ਤੱਤ ਹੈ। ਕਹਿੰਦੇ ਇਸ ਪ੍ਰਕਾਰ ਉਸ ਵਾਹਿਗੁਰੂ ਨੇ ਪੰਜਾਂ ਤੱਤਾਂ ਦਾ ਵਿਸਤਾਰ ਬਣਾ ਕਰਕੇ ਤੇ ਅੱਗੇ ਸੰਸਾਰ ਨੂੰ ਚਲਾਉਣ ਲਈ ਇਹ ਪੰਜ ਧਾਤੂ ਸਵਾਸ ਸੰਸਕਾਰ ਪਾ ਦਿੱਤੇ।
ਜਨ ਨਾਨਕ ਸਤਗੁਰ ਮੇਲੇ ਆਪੇ,
ਜਿਨ੍ਹਾਂ ਤੇ ਕਿਰਪਾ ਕੀਤੀ ਹੈ ਨਾ ਉਹ ਦਾਸ ਬਣ ਕੇ ਸਤਿਗੁਰੂ ਪਾਤਸ਼ਾਹ ਦੇ ਕੋਲ ਚਲੇ ਗਏ ਤੇ ਜਿਹੜੇ ਕੋਲ ਚਲੇ ਗਏ ਹਨ
ਹਰ ਆਪੇ ਝਗੜ ਚੁਕਾਵੇ
ਝਗੜ ਤੋਂ ਭਾਵ ਗੁਰਮੁਖ ਆਪਣੇ ਅੰਦਰ ਅਪ ਐਂਡ ਡਾਊਨ ਦਾ ਚੱਕਰ ਚੱਲਦਾ ਰਹਿੰਦਾ ਇਹ ਕੰਮ ਕਰਾਂ ਕਿ ਨਾ ਕਰਾਂ ਇਹ ਕੰਮ ਚੰਗਾ ਕਿ ਮਾੜਾ ਜਿਹੜਾ ਆਪਣਾ ਦੁਚਿੱਤਾ ਪੁਣਾ ਨਾ ਜਿਹਦੇ ਤੇ ਕਿਰਪਾ ਕਰਦਾ ਉਹਦੇ ਅੰਦਰ ਨੂੰ ਦੁਚਿੱਤਾ ਪੁਣਾ ਝਗੜ ਤੋਂ ਭਾਵ ਦੁਚਿੱਤਾ ਪੁਣਾ ਖਤਮ ਹੋ ਜਾਂਦਾ ਇਹ ਗੁਰਮੁਖੋ ਹੁਕਮਨਾਮੇ ਦੀ ਸੂਖਮ ਚਾਰ ਤੇ ਮੈਂ ਸੂਖਮ ਤਾਂ ਕੀਤੀ ਹੈ ਜਿਹੜਾ ਲੜੀਵਾਰ ਸ਼ਬਦ ਆਉਂਦਾ ਉਹ ਬਹੁਤ ਕੰਪਲੀਕੇਟਡ ਹੈ ਤੇ ਉਹਨੂੰ ਆਪਾਂ ਵਿਸਤਾਰ ਨਾਲ ਵਿਚਾਰਨ ਦਾ ਯਤਨ ਕਰਨਾ ਪੰਕਤੀ ਪੜੋ
ਮਾਰੂ ਮਹੱਲਾ ਪਹਿਲਾ ਬਿਮਲ ਮਜਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ
ਇਹ ਸ਼ਬਦ ਮੈਂ ਤਕਰੀਬਨ ਆਮ ਕਥਾ ਚ ਬੋਲਦਾ ਰਹਿੰਦਾ ਕਿ ਹਰ ਸ਼ਬਦ ਦੇ ਤਿੰਨ ਪੱਖ ਨੇ ਇਹ ਸ਼ਬਦ ਗੁਰਦੇਵ ਨੇ ਕਿੱਥੇ ਆਚਾਰਿਆ ਕਿਹਦੇ ਪ੍ਰਥਾਏ ਆਚਾਰਿਆ ਔਰ ਉਹਦੇ ਤੋਂ ਬਾਅਦ ਨਤੀਜਾ ਕੀ ਨਿਕਲਿਆ ਇਹ ਤਿੰਨ ਪੱਖ ਹੁੰਦੇ ਨੇ ਕਾਰਨ ਘਟਨਾ ਤੇ ਸਿੱਟਾ ਆਪਾਂ ਅੰਮ੍ਰਿਤਸਰ ਸਾਹਿਬ ਆਏ ਹਾਂ ਨਾ ਇਹ ਕਾਰਨ ਹੈ ਇੱਥੇ ਆ ਕੇ ਇਸ਼ਨਾਨ ਕੀਤਾ ਹੈ ਔਰ ਕੁਦਰਤੀ ਤੌਰ 'ਤੇ ਐਤਵਾਰ 'ਤੇ ਬੁੱਧਵਾਰ ਹੈ ਅਸੀਂ ਅੰਮ੍ਰਿਤ ਛਕ ਲਿਆ ਇਹ ਸਿੱਟਾ ਨਿਕਲਿਆ ਇਸੇ ਤਰ੍ਹਾਂ ਜੋ ਪਾਵਨ ਪਵਿੱਤਰ ਸ਼ਬਦ ਇਹ ਆਪਾਂ ਵਿਚਾਰਨਾ ਹੈ ਇਹ ਬਿਸ਼ੰਬਰਪੁਰ ਨਗਰ ਹੈ ਕੋਈ ਬਿਹਾਰ ਦੇ ਵਿੱਚ ਉਸ ਥਾਂ 'ਤੇ ਗੁਰੂ ਪਾਤਸ਼ਾਹ ਨੇ ਚਾਰਨ ਕੀਤਾ ਕਿਉਂ ਚਾਰਿਆ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਗੁਰਦੇਵ ਨੂੰ ਬੇਨਤੀ ਕੀਤੀ ਮਹਾਰਾਜ ਪੇੜ ਚੰਦਰਾ ਕੁਝ ਨਾ ਕੁਝ ਚਾਹੁੰਦਾ ਛੰਗਣ ਛਕਾਉਣ ਲਈ ਅਤੇ ਥੋੜ੍ਹੀ ਜਿਹੀ ਮੈਨੂੰ ਮਾਇਆ ਦਿਓ ਤਾਂ ਕਿ ਮੈਂ ਪੇੜ ਪੂਰਤੀ ਕਰਨਾ ਉੱਥੇ ਗਿਆਨੀ ਸੰਤੋਖ ਸਿੰਘ ਹੋਰਾਂ ਲਿਖਿਆ ਕਿ ਸਤਿਗੁਰੂ ਪਾਤਸ਼ਾਹ ਮਾਰੇ ਠੇਡਾ ਮਾਰਿਆ ਅਤੇ ਕੀ ਵੇਖਿਆ ਵੀ ਮਿੱਟੀ 'ਚ ਇੱਕ ਲਾਲ ਪਿਆ ਲਾਲ ਸ਼ੰਕਾ ਜਿਹੜਾ ਨੁਕਤਾਚੀਨੀ ਕਰਨ ਵਾਲਾ ਬੰਦਾ ਨਾ ਉਹਨੇ ਮੈਨੂੰ ਕਹਿਣਾ ਵੀ ਗਿਆਨੀ ਜੀ ਰੱਬ ਦਾ ਖੌਫ ਕਰੋ ਵੀ ਗੁਰੂ ਦੀ ਤਾਬਿਆ 'ਚ ਇੰਨਾ ਕੁਫਰ ਤੋਲੀ ਜਾਂਦੇ ਹੋ ਹੈ ਤਾਂ ਝੂਠ ਵੈਸੇ ਪਾਪ ਭਰਾਨੇ ਦੀ ਗੱਲ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਤਾਬੇ 'ਚ ਬੈਠ ਕੇ ਕੁਫਰ ਤੋਲ ਦਿੱਤਾ ਵੀ ਗੁਰੂ ਨਾਨਕ ਪਾਤਸ਼ਾਹ ਦੇ ਠੁੱਡਾ ਮਾਰਨ ਦੇ ਨਾਲ ਲਾਲ ਨਿਕਲਾਇਆ ਗੁਰਮੁਖਾ ਇਹਦਾ ਜਵਾਬ ਹੈ ਤੂੰ ਦੱਸ ਵੀ ਕਿਸੇ ਦੇ ਹੱਥ ਲਾਉਣ ਦੇ ਨਾਲ ਕਦੇ ਪੱਥਰ ਮੂੰਹ ਬਣਿਆ ਦੁਨੀਆਂ ਦੇ ਇਤਿਹਾਸ ਦੱਸ ਜੇ ਗੁਰੂ ਨਾਨਕ ਪਾਤਸ਼ਾਹ ਦੇ ਪੱਥਰ ਨੂੰ ਹੱਥ ਲਾਉਣ ਦੇ ਨਾਲ ਪੱਥਰ ਮੂੰਹ ਬਣਿਆ ਜੇ ਗੁਰੂ ਨਾਨਕ ਪਾਤਸ਼ਾਹ ਦੀ ਨਿਗਾਹ ਦੇ ਨਾਲ ਕੌੜਾ ਰੇਠਾ ਮਿੱਠਾ ਹੋਇਆ ਜੇ ਗੁਰੂ ਨਾਨਕ ਪਾਤਸ਼ਾਹ ਦੀ ਨਿਗਾਹ ਦੇ ਨਾਲ ਤਪਦਾ ਕੜਾਇਆ ਠੰਡਾ ਹੋ ਗਿਆ ਤੇ ਗੁਰੂ ਨਾਨਕ ਕੀ ਨਹੀਂ ਕਰ ਸਕਦਾ ਇਹਦੇ ਵਾਸਤੇ ਮੈਂ ਇੱਕ ਹੋਰ ਇਤਿਹਾਸ ਵਿੱਚੋਂ ਉਦਾਹਰਨ ਦਿਆਂ ਗੁਰੂ ਘਰ ਦਾ ਪ੍ਰਚਾਰਕ ਭਾਈ ਗੜੀਆ ਜੀ ਇਹ ਕਸ਼ਮੀਰ ਦੇ ਇਲਾਕੇ ਨੂੰ ਪ੍ਰਚਾਰ ਕਰਨ ਗਏ ਅਤੇ ਜਿਹੜਾ ਲਾ ਮਾਫ ਕਰਨਾ ਪਾਕਿਸਤਾਨ 'ਚ ਗੁਜਰਾਤ ਸ਼ਹਿਰ ਹੈ ਨਾ ਉੱਥੇ ਇੱਕ ਮੁਸਲਮਾਨ ਫਕੀਰ ਆਏ ਗਏ ਪਰਮੇਸ਼ੁਰ ਦੇ ਪਿਆਰਿਆਂ ਨੂੰ ਜਲ ਪਾਣੀ ਛਕਾਉਂਦਾ ਸੇਵਾ ਕਰਦਾ ਸੀ ਉਹਦਾ ਨਾਂ ਸੀ ਦੌਲੇ ਸ਼ਾਹ ਉਹ ਭਾਈ ਗੜੀਆ ਜੀ ਨੂੰ ਵਿਦਾ ਕਰਨ ਵਾਸਤੇ ਗਿਆ ਅਤੇ ਭਾਈ ਗੜੀਏ ਦਾ ਖਦਰ ਦਾ ਕੁੜਤਾ ਧੌੜੀ ਜੀ ਧੌੜੀ ਦੀ ਜੁੱਤੀ ਸਾਦੇ ਜੇ ਕੱਪੜੇ 'ਤੇ ਕਹਿਣ ਲੱਗਾ ਮੈਂ ਸੁਣਿਆ ਵੀ ਗੁਰੂ ਅਰਗੋਬਿੰਦ ਸੱਚੇ ਪਾਤਸ਼ਾਹ ਨੂੰ ਕੀਮਤੀ ਘੋੜੇ ਭੇਟ ਹੁੰਦੇ ਨੇ ਕੀਮਤੀ ਪਦਾਰਥ ਹੁੰਦੇ ਅਤੇ ਪ੍ਰਚਾਰਕ ਦੇ ਆ ਟੁੱਟੀ ਜੀ ਜੁੱਤੀ ਇਹਦੇ ਨਾਲ ਮੈਂ ਤੁਹਾਨੂੰ ਵੀ ਮਾਫ਼ੀ ਤੁਹਾਡੇ ਕੋਲ ਬੇਨਤੀ ਕਰਕੇ ਮਾਫ਼ੀ ਮੰਗਾਂ ਇਹ ਕੱਲ੍ਹ ਦੌਲੇ ਸ਼ਾਹ ਦੀ ਗੱਲ ਨਹੀਂ ਇਹ ਅੱਜ ਤੁਹਾਡੀ ਵੀ ਜੇ ਕੋਈ ਪ੍ਰਚਾਰਕ ਬੱਸ 'ਤੇ ਗੱਡੀ 'ਤੇ ਬਹਿ ਕੇ ਪ੍ਰਚਾਰ ਕਰਨ ਜਾਂਦਾ ਤਾਂ ਆਪਾਂ ਨੂੰ ਟਾਈਮ ਨਹੀਂ ਦਿੰਦੇ ਜਿਹਦੇ ਨਾਲ ਪੰਜ ਬਾਡੀਗਾਰਡ ਹੁਣ ਆਪਾਂ ਕਹਿੰਦੇ ਵੱਡਾ ਗਿਆਨੀ ਤੁਸੀਂ ਦੱਸੋ ਵੀ ਬਾਡੀਗਾਰਡਾਂ ਨੇ ਕਥਾ ਕਰਨੀ ਹੈ ਅਸੀਂ ਗੁਰਮਤ ਵਿੱਚ ਵੀ ਮਾਇਆ ਨੂੰ ਪਹਿਲ ਦਿੱਤੀ ਜਿਹਦੇ ਕੱਪੜੇ ਪ੍ਰੈਸ ਕੀਤੇ ਹੋਣਗੇ ਬਾਹਾਂ ਲਾਲ ਆ ਗਿਆ ਵੇ ਕਹਿਣਗੇ ਵੱਡਾ ਗਿਆਨੀ ਆ ਗਿਆ ਅਤੇ ਕੱਪੜਿਆਂ ਕੋਲ ਕਥਾ ਕਰਾ ਰਿਹਾ ਕਰੋ ਅਸੀਂ ਪਦਾਰਥ ਨੂੰ ਪਹਿਲ ਦਿੰਦੇ ਹਾਂ ਧਰਮ ਦੀ ਦੁਨੀਆਂ 'ਚ ਪਦਾਰਥ ਦੀ ਕੋਈ ਵੈਲਿਊ ਨਹੀਂ ਪਦਾਰਥ 'ਤੇ ਪੈਰ ਰੱਖਣਾ ਇਹ ਲਿਖਿਆ ਵੀ ਜਦੋਂ ਉਹਨੇ ਫੁਰਨਾ ਕੀਤਾ ਨਾ ਦੌਲੇ ਸ਼ਾਹ ਨੇ ਗਿਆਨੀ ਸੰਤੋਖ ਸਿੰਘ ਦੀ ਪੋਥੀ ਪੜ੍ਹਨੀ, ਗੁਰੂ ਪ੍ਰਤਾਪ ਗ੍ਰੰਥ, ਭਾਈ ਗੜੀਏ ਨੇ ਫੁਰਨਾ ਕੀਤਾ ਅਤੇ ਜਿਹੜੀ ਉਹ ਧੌੜੀ ਦੀ ਜੁੱਤੀ ਪਿੱਛੋਂ ਅੱਡੀ ਛੁੱਬੀ ਸੀ ਨਾ, ਉਹਦੇ 'ਚੋਂ ਰੇਤ ਨਿਕਲਦੀ ਸੀ ਨਾ, ਉਹ ਹੀਰਿਆਂ ਦੀਆਂ ਕਣੀਆਂ ਬਣ ਗਈਆਂ। ਔਰ ਜਿਹੜੇ ਰੇਤ ਦੇ ਟਿੱਬੇ ਸਨ, ਦੌਲੇ ਸ਼ਾਹ ਨੂੰ ਹੀਰਿਆਂ ਦੇ ਟਿੱਬੇ ਪ੍ਰਤੀਤ ਹੋਏ। ਉਹਦਾ ਗੁਰੂ ਕਾ ਸਿੱਖ ਹੈ ਅਤੇ ਗੁਰੂ ਨਾਨਕ ਕੀ ਨਹੀਂ ਕਰ ਸਕਦਾ। ਰੋ ਵਿਚਾਰ ਗੁਰਦੇਵ ਨੇ ਭਾਈ ਲਾਲੋ ਨੂੰ ਮਾਫ਼ ਕਰਨਾ, ਭਾਈ ਮਰਦਾਨਾ ਜੀ ਨੂੰ ਉਹ ਲਾਲ ਦਿੱਤਾ ਅਤੇ ਕਹਿਣ ਲੱਗੇ ਗੁਰਮੁਖਾ ਧਿਆਨ ਨਾਲ ਰੋਟੀ ਪਾਣੀ ਛਕੀ। ਭਾਈ ਮਰਦਾਨਾ ਜੀ ਨੇ ਸੁਭਾਵਕ ਦੁਕਾਨਦਾਰ ਨੂੰ ਪੁੱਛਿਆ ਅਤੇ ਕਿਸੇ ਨੇ ਆਖਿਆ ਬਾਬਾ ਜੀ ਦਾ 2.5 ਗਜ਼ ਕੱਪੜਾ ਮੁੱਲ, ਕਿਸੇ ਨੇ ਆਖਿਆ 2 ਮੂਲੀਆਂ, ਅਤੇ ਕਿਸੇ ਪ੍ਰੇਮੀ ਨੇ ਵੇਖ ਕੇ ਆਖਿਆ ਵੀ ਗੁਰਮੁਖਾ ਪਿਆਰੇ ਜਿਹੜੀ ਤੇਰੇ ਕੋਲ ਚੀਜ਼ ਹੈ ਨਾ, ਇਹਨਾਂ ਦੇ ਵੱਸ ਦੀ ਬਾਤ ਨਹੀਂ, ਇੱਥੇ ਜੌਹਰੀ ਰਹਿੰਦਾ ਅਤੇ ਉਹ ਲਾਏਗਾ, ਉਹਦੇ ਕੋਲ ਚੱਲ। ਉਸ ਆਦਮੀ ਦੇ ਨਾਲ ਭਾਈ ਮਰਦਾਨਾ ਜੀ ਸਾਲਸਾ ਜੌਹਰੀ ਦੇ ਘਰ ਚਲੇ ਗਏ। ਜੌਹਰੀ ਸਾਹਿਬ ਆਏ, ਉਹਨਾਂ ਨੇ ਆ ਕੇ ਵੇਖਿਆ ਅਤੇ ਕਹਿਣ ਲੱਗੇ ਗੁਰਮੁਖੋ ਪਿਆਰਿਓ, ਪਹਿਲਾਂ ਦੱਸੋ ਵੀ ਲਾਲ ਦੀ ਕੀਮਤ ਤੁਸੀਂ ਕਿੰਨੀ ਲੈਣੀ, ਮੈਂ ਤਾਂ ਬੇਨਤੀ ਕਰਨ ਲੱਗਾ ਵੀ ਪਤਾ ਨਹੀਂ ਮੇਰੇ ਕੋਲ ਪੈਸੇ ਬਣਨ ਕਿ ਨਾ ਬਣਨ, ਪਰ ਇੱਕ ਮੈਂ ਬੇਨਤੀ ਕਰਾਂ, ਮੈਂ ਕਿਤੇ ਗੁਨਾਹਗਾਰ ਨਾ ਬਣ ਜਾਂ, ਇਸ ਲਾਲ ਨੂੰ ਵੇਖਣ ਦੀ ਕੀਮਤ 100 ਰੁਪਈਆ ਹੈ, ਮੁੱਲ ਦੀ ਗੱਲ ਬਾਅਦ ਵਿੱਚ। ਭਾਈ ਮਰਦਾਨਾ ਜੀ ਗਏ ਤਾਂ ਰੋਟੀ ਖਾਣ ਵਾਸਤੇ, 100 ਰੁਪਈਆ ਲਿਆ ਅਤੇ ਕਹਿਣ ਲੱਗੇ ਬੜੀ ਵਧੀਆ ਗੱਲ, ਇਹ ਲਾਲ ਸਾਡੇ ਕੋਲ ਤੇ 100 ਰੁਪਈਆ ਮਿਲ ਗਿਆ। ਸਤਿਗੁਰੂ ਪਾਤਸ਼ਾਹ ਨੂੰ ਆਣ ਕੇ ਬੇਨਤੀ ਕੀਤੀ, ਮਹਾਰਾਜ ਲਾਲ ਬੜਾ ਬਕੀਮਤੀ ਹੈ, ਅਤੇ ਜੁਆਰੀ ਨੇ ਆਖਿਆ ਵੀ ਇਹਦਾ 100 ਰੁਪਈਆ ਵੇਖਣ ਦਾ ਮੁੱਲ ਹੈ, ਅਤੇ ਆਹ ਲਾ ਤੁਸੀਂ 100 ਰੁਪਈਆ ਸਾਂਭੋ ਅਤੇ ਮੈਂ ਰੋਟੀ ਖਾ ਲਾਂ। ਹਜ਼ੂਰ ਕਹਿਣ ਲੱਗੇ ਭਾਈ ਮਰਦਾਨਿਆਂ ਜੀ ਆਪਾਂ ਚੀਜ਼ ਨਹੀਂ ਦਿੱਤੀ ਅਤੇ ਪੈਸੇ ਕਾਹਦੇ। ਜਨਮ ਸਾਖੀ ਦੇ ਵਿੱਚ ਤੇ ਗੁਰੂ ਪ੍ਰਤਾਪ ਗ੍ਰੰਥ ਵੀ ਜ਼ਿਕਰ ਆਉਂਦਾ ਕਿ ਭਾਈ ਮਰਦਾਨੇ ਨੇ 7 ਗੇੜੇ ਮਾਰੇ ਅਤੇ ਆਖਰਕਾਰ 100 ਰੁਪਈਆ ਸਾਥ ਹੈ ਜੌਹਰੀ ਦੇ ਘਰ ਸੁੱਟ ਕੇ ਆ ਗਿਆ। ਜੌਹਰੀ ਨੇ ਮਨ 'ਚ ਵਿਚਾਰ ਕੀਤੀ, ਇਹੋ ਜਿਹੇ ਤਿਆਗੀ ਬੰਦੇ ਕੌਣ ਨੇ ਭਲਾ, ਵੇਖਾਂ ਤਾਂ ਸਹੀ। ਉਹਦਾ ਨੌਕਰ ਸੀ ਅਧਰਕਾ, ਉਹ ਕਹਿਣ ਲੱਗਾ ਵੀ ਤੂੰ ਜਾ ਕੇ ਉਹਨਾਂ ਬਾਬਿਆਂ ਨੂੰ ਰੋਕ ਵੀ ਕਿਤੇ ਚਲੇ ਨਾ ਜਾਣ ਅਤੇ ਮੈਂ ਪ੍ਰਸ਼ਾਦਾ ਪਾਣੀ ਲੈ ਕੇ ਆਵਾਂ। ਸਾਲਸਰਾ ਜੌਹਰੀ ਗਿਆ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਕੋ ਤੇਰੇ ਪੱਲੇ ਪਿਆ? ਕਹਿਣ ਲੱਗਾ ਜੀ ਨਹੀਂ। ਹਜ਼ੂਰ ਕਹਿੰਦੇ ਚੀਜ਼ ਇੱਕ ਅਤੇ ਕੀਮਤ ਵੱਖ ਵੱਖ ਨੇ, ਅਤੇ ਨਾਲੇ ਉਹ ਸਾਲਸਾ ਜੌਹਰੀ ਕਹਿਣ ਲੱਗਾ ਪਾਤਸ਼ਾਹ ਕਿਤੇ ਮੇਰੇ 'ਤੇ ਕਿਰਪਾ ਵੀ ਕਰੋ, ਮੈਂ ਜ਼ਿੰਦਗੀ ਪ੍ਰਯੰਤ ਪੱਥਰਾਂ ਦੇ ਨਾਲ ਟੱਕਰਾਂ ਮਾਰਦਾ ਮਰਨਾ ਜਾਵਾਂ, ਮੇਰੇ 'ਤੇ ਵੀ ਰਹਿਮਤ ਕਰੋ ਕਿ ਮੈਨੂੰ ਅਧਿਆਤਮਿਕ ਸਿੱਖਿਆ ਦਿਓ। ਲੰਮੀ ਚੌੜੀ ਸਾਖੀ ਹੈ। ਹਜ਼ੂਰ ਨੇ ਉਸ ਮੌਕੇ ਸਾਲਸਰਾਏ ਜੌਹਰੀ ਨੂੰ ਸੰਬੋਧਨ ਕਰਕੇ ਸ਼ਬਦ ਚਾਰਿਆ ਅਤੇ ਜਿਹਦੇ 'ਚ ਵਿਸਤਾਰ ਸਹਿਤ ਗੁਰਮੁਖੋ ਆਪਾਂ ਨੂੰ ਸਿੱਖਿਆ ਮਿਲੇਗੀ। ਫਿਰ ਪੰਕਤੀ ਪੜ੍ਹੋ। ਹਾਂਜੀ।
ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ।
ਕਹਿਣ ਲੱਗੇ ਨੇ ਵੀ ਗੁਰਮੁਖੋ ਜਿਹੜਾ ਕਵਲ ਦਾ ਫੁੱਲ ਹੈ ਨਾ, ਉਹ ਪਾਣੀ ਦੇ ਵਿੱਚ ਰਹਿੰਦਾ ਹੈ, ਲੇਕਿਨ ਪਾਣੀ ਵਿੱਚ ਰਹਿਣ ਦੇ ਬਾਵਜੂਦ ਪਾਣੀ ਦੀਆਂ ਬੂੰਦਾਂ ਉਸ ਕਵਲ ਦੇ ਫੁੱਲ 'ਤੇ ਖਲੋ ਨਹੀਂ ਸਕਦੀਆਂ। ਇਸ ਪ੍ਰਕਾਰ ਜਿਹੜਾ ਮਨੁੱਖ ਹੈ ਨਾ, ਇਹਨੇ ਸੰਸਾਰ ਰੂਪੀ ਸਾਗਰ 'ਚ ਰਹਿਣਾ, ਪਾਣੀ 'ਚ ਰਹਿਣਾ, ਲੇਕਿਨ ਦੁਨੀਆਂ ਦੇ ਸੰਸਕਾਰਾਂ ਦੀਆਂ ਬੂੰਦਾਂ ਗੁਰਮੁਖਾ ਤੇਰੇ ਹਿਰਦੇ ਦੇ ਉੱਪਰ, ਤੇਰੇ ਦਿਲ ਤੇ ਨਾ ਪੈਣ।
ਪਦਮਨ ਜਾਵਲ ਜਲ ਰਸ ਸੰਗਤ ਸੰਗ ਦੁੱਖ ਨਹੀਂ ਰੇ।
ਕਹਿੰਦੇ ਪਾਣੀ ਦੀ ਸੰਗਤ ਕਰਕੇ ਵੀ ਜਿਹੜਾ ਉਹਦਾ ਔਗਣ ਹੈ ਉਹ ਗ੍ਰਹਿਣ ਨਹੀਂ ਕਰਦਾ, ਪਾਣੀ ਦੀ ਪਕੜ ਵਿੱਚ ਨਹੀਂ ਆਉਂਦਾ, ਅਪਰੰਤ ਨਖੇੜ ਕਰਦੇ ਹਨ।
ਦਾਦਰ ਤੂੰ ਕਬ ਹੈ ਨਾ ਜਾਣ ਸਰੇ।
ਇਹਦੇ ਵਿਦਵਾਨ ਪੁਰਸ਼ਾਂ ਨੇ ਇੱਕ ਹੋਰ ਵੀ ਅਰਥ ਕੀਤਾ, ਗਿਆਨੀ ਸੰਤ ਸਿੰਘ ਮਸਕੀਨ ਨੇ ਇਹਦੀ ਭੂਮਿਕਾ ਹੋਰ ਦੱਸੀ ਹੈ। ਉਹ ਕਹਿੰਦੇ ਵੀ ਇਹ ਸ਼ਬਦ ਮਸਕੀਨ ਸਾਹਿਬ ਦੇ ਕਹਿਣ ਮੁਤਾਬਕ, ਜਦੋਂ ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਸਾਹਿਬ ਸਨ, ਤੇ ਰਾਵੀ ਦੇ ਕੰਢੇ ਤੇ ਖਲੋ ਕੇ ਇੱਕ ਡੱਡੂ ਨੂੰ ਵੇਖ ਕੇ ਸ਼ਬਦ ਉਚਾਰਨਾ ਕੀਤਾ। ਇਹ ਮਸਕੀਨ ਸਾਹਿਬ ਦੇ ਬੋਲ ਨੇ। ਲੇਕਿਨ ਸੰਪਰਦਾਇ ਜੋ ਸਾਨੂੰ ਪੜ੍ਹਾਇਆ ਗਿਆ, ਅਦਾਸੀ ਨਿਰਮਲੇ ਪੜ੍ਹਾਉਂਦੇ ਨੇ, ਉਹਦੇ ਮੁਤਾਬਕ ਇਹ ਸ਼ਬਦ ਮਹਾਰਾਜ ਨੇ ਬਿਸ਼ੰਬਰਪੁਰ ਸਾਧ ਸਹਿ ਜੌਹਰੀ ਨੂੰ ਸੰਬੋਧਨ ਕਰਕੇ ਚਾਰਿਆ ਤੇ ਨਾਲ ਸਾਨੂੰ ਕਹਿੰਦੇ ਗੁਰਮੁਖਾ ਧਿਆਨ ਦੇ ਦਾਦਰ ਤੂੰ ਕਵੇ ਨਾ ਜਾਣ ਸਕੇ। ਹਜ਼ੂਰ ਕਹਿੰਦੇ ਤੂੰ ਤਾਂ ਡੱਡੂ ਵਰਗਾ ਹੈ। ਆਪਾਂ ਨੂੰ ਕਿਹਾ ਦਾਦਰ ਦਾਦਰ ਕਹਿੰਦੇ ਡੱਡੂ ਨੂੰ, ਦਾਦਰ ਤੂੰ ਕਵੇ ਨਾ ਜਾਣ ਸਰੇ, ਇਹ ਡੱਡੂਆ ਤੂੰ ਇਸ ਗੱਲ ਨੂੰ ਸਮਝਦਾ ਨਹੀਂ।
ਭਖਸ ਸਿਭਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ।
ਇਹ ਗੁਰਮੁਖੋ ਬਿਲਕੁਲ ਸਾਡੀ ਅੰਦਰ ਦੀ ਫੋਟੋ ਹੈ ਸਾਡੀ। ਗੁਰਦੇਵ ਕਹਿੰਦੇ ਡੱਡੂਆ ਤੂੰ ਕਵਲ ਦੇ ਫੁੱਲ ਦੇ ਨਾਲ ਥੱਲੇ ਲੱਗਾ ਹੋਇਆ। ਸਵਾਲ ਕਹਿੰਦੇ ਨੇ ਜਾਲੇ ਨੂੰ, ਸਰੋਵਰ ਜਾਲਾ ਲੱਗਦਾ ਨਾ ਤੇ ਗੁਰਮੁਖ ਪਿਆਰੀ ਸੇਵਾ ਕਰਦੇ ਨਹੀਂ ਦੇਣੇ, ਜਾਲਾ ਆਪਣੇ ਆਪ ਲੱਗੀ ਜਾਂਦਾ ਆਪਣੇ ਆਪ ਹੀ। ਲੇਕਿਨ ਜਿਹੜੇ ਡੱਡੂ ਨੇ ਨਾ ਉਹ ਜਾਲੇ ਨੂੰ ਖਾਂਦੇ, ਉਹਨਾਂ ਨੂੰ ਕਬਲ ਦੇ ਫੁੱਲ ਦੀ ਸੁਗੰਧੀ ਦਾ ਪਤਾ ਹੀ ਕੋਈ ਨਹੀਂ। ਸਾਡੀ ਪੁਜੀਸ਼ਨ ਇਹੋ ਹੈ, ਗੁਰਦੁਆਰੇ ਆਏ ਉਹਦੀ ਪੱਗ ਮੈਲੀ, ਉਹਦਾ ਸਿਰ ਨੰਗਾ, ਉਹਨੇ ਆਹ ਕੀਤਾ ਉਹਨੇ ਆ ਕੀਤਾ। ਮੈਂ ਤਕਰੀਬਨ ਰੋਜ਼ ਹੀ ਜ਼ੋਰ ਲਾਉਂਦਾ ਰਹਿੰਦਾ ਗੁਰਮੁਖੋ ਇਹ ਆਪਾਂ ਜਾਲਾ ਨਾ ਖਾਇਆ ਕਰੀਏ। ਜਿਹੜੇ ਉਗਣੇ ਤਾਂ ਆਪਣੇ ਕੋਲ ਪਹਿਲਾਂ ਬੜੇ ਨੇ। ਪਾਕਸ ਸਵਾਲ ਬਸ ਨਿਰਮਲ ਜਲ, ਤੂੰ ਨਿਰਮਲ ਪਾਣੀ ਵਿੱਚ ਰਹਿੰਦਿਆਂ ਹੋਇਆ ਜਾਲਾ ਖਾਧੀ ਜਾਣਾ। ਤੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਰ ਦੇ ਪਾਵਨ ਦਰਬਾਰ ਵਿੱਚ ਆਇਆ, ਲੋਕਾਂ ਦੀ ਨਿੰਦਿਆ ਤੇ ਚੁਗਲੀ ਦਾ ਜਾਲਾ ਖਾਧੀ ਜਾਣਾ, ਅੰਮ੍ਰਿਤ ਨਾ ਲੱਗ ਸਰੇ। ਲੇਕਿਨ ਅੱਜ ਹੁਕਮਨਾਮਾ ਕਿਹੜਾ ਆਇਆ ਸੀ, ਗੁਰਮੁਖ ਰਾਗੀ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰਦੇ ਸਨ, ਉਹਨਾਂ ਨੇ ਕਿਹੜਾ ਸ਼ਬਦ ਪੜਿਆ? ਕਹਿੰਦਾ ਇਹ ਤਾਂ ਮੈਨੂੰ ਚੇਤੇ ਹੀ ਨਹੀਂ ਆਇਆ ਸੀ। ਗੁਰਦੁਆਰੇ ਸ਼ਬਦ ਸੁਣ ਲਈ, ਸ਼ਬਦ ਦਾ ਚੇਤਾ ਨਹੀਂ ਲੇਕਿਨ ਨਿੰਦਿਆ ਤੇ ਚੁਗਲੀ ਦਾ ਚੇਤਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਡੱਡੂ ਨਾ ਬਣ
ਰਹਾਓ ਬਸ ਜਲ ਨਿਤ ਨਵਸਤ ਅਲੀ ਅਲ ਮੇਰ ਚਚਾ ਗੁਣ ਰੇ।
ਅਗਲਾ ਦ੍ਰਿਸ਼ਟਾਂਤ ਮੇਰੇ ਪਾਤਸ਼ਾਹ ਦਿੰਦੇ ਨੇ, ਭਾਈ ਜਿਹੜੀਆਂ ਕਮੀਆਂ ਨੇ ਨਾ, ਜਿਹੜੇ ਭੌਰੇ ਨੇ, ਭੌਰੇ ਤੇ ਭੌਰੀਆਂ, ਜਿਹੜੇ ਭੌਰੇ ਤੇ ਭੌਰੀਆਂ ਨੇ ਉਹ ਸਰੋਵਰ ਦੇ ਵਿੱਚ ਨਹੀਂ, ਪਾਣੀ ਦੇ ਵਿੱਚ ਨਹੀਂ, ਲੇਕਿਨ ਉਹ ਦੂਰੋਂ ਆ ਕਰਕੇ ਕਵਲ ਦੇ ਫੁੱਲ ਦੀ ਸੁਗੰਧੀ ਲੈ ਜਾਂਦੇ ਹਨ। ਇਹਨੂੰ ਅੰਗਰੇਜ਼ੀ 'ਚ ਮੈਂ ਪੜ੍ਹਿਆ ਸੀ, ਨੀਅਰ ਟੂ ਚਰਚ ਫਰਦਰ ਫਰਾਮ ਗੋਡ। ਧਰਮ ਮੰਦਰਾਂ ਦੇ ਘੁਰ ਰਹਿੰਦੇ ਹੋਏ ਅਸੀਂ ਧਰਮ ਤੋਂ ਦੂਰ ਹੋ ਗਏ, ਲੇਕਿਨ ਜਿਹੜੇ ਦੂਰ ਨੇ ਉਹ ਰੱਬ ਦੇ ਲਾਗੇ ਹੋ ਗਏ। ਨੀਅਰ ਟੂ ਚਰਚ ਫਰਦਰ ਫਰਾਮ ਗੋਡ, ਉਹੋ ਹੀ ਵਿਚਾਰ ਇੱਥੇ ਹੈ। ਮੇਰੇ ਪਾਤਸ਼ਾਹ ਕਹਿੰਦੇ ਜਿਹੜੀਆਂ ਕਮੀਆਂ ਨੇ, ਮਾਫ ਕਰਨਾ, ਭੌਰੇ ਤੇ ਭੌਰੀਆਂ, ਉਹ ਦੂਰੋਂ ਆ ਕੇ ਫੁੱਲ ਦੀ ਸੁਗੰਧੀ ਲੈ ਜਾਂਦੀਆਂ ਨੇ, ਤੇ ਤੂੰ ਕਮਲਿਆ ਫੁੱਲ ਦੇ ਮੁੱਢ ਨਾਲ ਬਹਿ ਕੇ ਜਾਲਾ ਖਾਧੀ ਜਾਂਦਾ ਹੈ।
ਚੰਦ ਕੁਮੁਦਨੀ ਦੂਰ ਉਹ ਨਿਵਸਸ ਅਨਭਉ ਕਾਰਨ ਰੇ।
ਇਸੇ ਪ੍ਰਕਾਰ ਇਹ ਕਮੀਆਂ ਗੁਰਮੁਖ ਫੁੱਲ ਹੁੰਦੀ, ਫੁੱਲ ਦੀ ਕਿਸਮ ਹੈ। ਚੰਦਰਮਾ ਬਹੁਤ ਦੂਰ ਹੈ, ਚੰਦ ਕੁਮੁਦਨੀ ਦੂਰੋਂ ਨਿਵਸਸ, ਚੰਦਰਮਾ ਆਕਾਸ਼ ਵਿੱਚ ਹੈ, ਕਮੀਆਂ ਦੇ ਫੁੱਲ ਥੱਲੇ ਨੇ, ਲੇਕਿਨ ਉਹ ਥੱਲੇ ਹੁੰਦਿਆਂ ਵੀ ਉਹਨੂੰ ਮੱਥਾ ਟੇਕੀ ਜਾਂਦੇ ਨੇ। ਜਿਹੜਾ ਸੂਰਜ ਦਾ ਸੂਰਜਮੁਖੀ ਹੈ ਨਾ, ਜਦੋਂ ਸੂਰਜ ਚੜ੍ਹਦਾ ਤੇ ਗੁਰਮੁਖ ਉਹ ਖਿੜਦਾ, ਸੂਰਜ ਛਪ ਜਾਂਦਾ ਤੇ ਉਹ ਜਿਹੜਾ ਸੂਰਜਮੁਖੀ ਉਮਰ ਜਾ ਜਾਂਦਾ ਹੈ। ਇਸੇ ਪ੍ਰਕਾਰ ਕੁਦਰਤੀ ਤੌਰ ਤੇ ਮੈਂ ਪੜ੍ਹਿਆ, ਪਰ ਮੈਨੂੰ ਪਛਾਣ ਨਹੀਂ ਵੀ ਉਹ ਬੂਟੇ ਕਿਹੋ ਜਿਹੇ ਹੁੰਦੇ ਨੇ। ਗ੍ਰੰਥਾਂ ਦੇ ਮੁਤਾਬਕ ਪੜ੍ਹਿਆ ਵੀ ਜਿਹੜੇ ਉਹ ਕਮੀਆਂ ਦੇ ਫੁੱਲ ਨੇ ਨਾ, ਜਦੋਂ ਚੰਦਰਮਾ ਚੜ੍ਹਦਾ ਉਦੋਂ ਖਿੜ ਜਾਂਦੇ ਨੇ, ਜਦੋਂ ਚੰਦਰਮਾ ਛੁਪ ਜਾਂਦਾ ਉਹ ਫੁੱਲ ਮਰਜਾ ਜਾਂਦੇ ਹਨ।
ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂੰ ਬਨ ਚਾਤੁਰ ਰੇ।
ਸਤਿਗੁਰੂ ਪਾਤਸ਼ਾਹ ਸਾਲ ਸਹਿ ਜੋਹਰੀ ਨੂੰ ਕਹਿੰਦੇ, ਭਾਈ ਤੂੰ ਅਮੀਰ ਆਦਮੀ ਹੈ, ਕਿਤੇ ਗੁੱਸਾ ਨਾ ਕਰੀ, ਤੇਰੀ ਹਾਲਤ ਬੜੀ ਮਾੜੀ ਹੋ। ਉਹਨੇ ਤਾਂ ਵੇਖਿਆ ਕਿਉਂਕਿ ਉਹ ਅਰਬਾਂਪਤੀ ਸੀ। ਪਾਤਸ਼ਾਹ ਨੇ ਅੱਗੇ ਦ੍ਰਿਸ਼ਟਾਂਤ ਕਹਿੰਦੇ ਅੰਮ੍ਰਿਤ ਖੰਡ ਦੂਧ ਮਤ ਸੰਚਸ ਤੂਬ ਨਾ ਚਾਤਰ ਰਹੇ। ਤੂਬ ਤੂਬ ਕਹਿੰਦਾ ਤੂੰਬਾ, ਜਿਹੜੀ ਤੂੰਬੀ ਹੁੰਦੀ ਹੈ ਨਾ, ਉਹਨੂੰ ਗੁਰਮੁਖੋ ਗੁਰਦੇਵ ਕਹਿੰਦੇ ਨੇ ਵੀ ਉਹ ਅੰਮ੍ਰਿਤ ਦੇ ਥੱਲੇ ਤਿਆਰ ਕਰਕੇ ਅਤੇ ਉਹਦੀ ਤੂੰਬੀ ਵੱਢ ਕੇ ਪਾ ਦਈਏ, ਖੰਡ ਪਾ ਦਈਏ, ਦੁੱਧ ਪਾ ਦਈਏ, ਲੇਕਿਨ ਤੂੰਬਾ ਵੱਢ ਕੇ ਵਿੱਚ ਪਾ ਦਿਓ ਅਤੇ ਤੂੰਬਾ ਮਿੱਠਾ ਨਹੀਂ ਹੋਏਗਾ, ਨਾ ਉਹਦੇ 'ਤੇ ਦੁੱਧ ਅਸਰ ਹੋਵੇਗਾ। ਕਹਿੰਦੇ ਤੇਰੀ ਤਾਂ ਪੁਜੀਸ਼ਨ ਤੂੰ ਤੂੰਬੇ ਵਰਗਾ ਹੈ, ਜਿਵੇਂ ਤੂੰਬਾ ਖੰਡ ਵਿੱਚ ਪੈ ਕੇ ਵੀ ਮਿੱਠਾ ਨਹੀਂ, ਜਿਵੇਂ ਦੁੱਧ ਵਿੱਚ ਪੈ ਕੇ ਵੀ ਖੋਆ ਨਹੀਂ ਬਣਿਆ, ਇਸੇ ਪ੍ਰਕਾਰ ਭਾਈ ਅੰਮ੍ਰਿਤ ਦੇ ਵਿੱਚ ਪੈ ਕਰਕੇ ਵੀ ਤੇਰਾ ਜੀਵਨ ਨਹੀਂ ਬਦਲਿਆ, ਤੂੰ ਤੂੰਬੇ ਵਰਗਾ ਹੈ। ਇਹਦਾ ਗੁਰਬਾਣੀ ਤੇ ਕਥਾ 'ਤੇ ਇਹ ਵੀ ਪੰਕਤੀ ਆਉਂਦੀ ਹੈ, ਲੋਕੀ ਅੜਸੜ ਤੀਰਥ ਨਹਾਈ ਕੌਰਾਪਨ ਤਊ ਨਾ ਜਾਈ। ਇਹ ਬਾਬੇ ਕਬੀਰ ਦੇ ਮੈਂ ਜਨਮ ਸਾਖੀ 'ਚ ਪੜ੍ਹਿਆ ਵੀ ਇੱਕ ਮਹਾਤਮਾ ਨੂੰ ਕਹਿਣ ਲੱਗੇ ਗੁਰਮੁਖਾ ਰੱਬ ਰੱਬ ਕਰਿਆ ਕਰ, ਕਹਿਣ ਲੱਗਾ ਜੀ ਮੈਂ ਤੀਰਥ ਯਾਤਰਾ 'ਤੇ ਚੱਲਿਆ। ਕਹਿਣ ਲੱਗੇ ਫਿਰ ਸਾਡਾ ਨਿੱਕਾ ਜਿਹਾ ਕੰਮ ਕਰ, ਸਾਡੀ ਤੂੰਬੀ ਲੈ ਜਾ ਅਤੇ ਜਦੋਂ ਤੂੰ ਇਸ਼ਨਾਨ ਕਰੇਂਗਾ ਇਹਨੂੰ ਵੀ ਚੁੱਭੀ ਲਵਾ ਲਿਆ ਕਰੀ। ਉਹਨੇ ਉਹ ਤੀਰਥ ਯਾਤਰਾ ਕੀਤੀ, ਇਹ ਸਮਝਾਉਣ ਲਈ ਦ੍ਰਿਸ਼ਟਾਂਤ ਨੇ। ਜਦੋਂ ਉਹ 68 ਤੀਰਥਾਂ ਤੋਂ ਇਸ਼ਨਾਨ ਕਰਕੇ ਆਇਆ ਅਤੇ ਕਹਿਣ ਲੱਗੇ ਗੁਰਮੁਖਾ ਤੂੰ ਤਾਂ ਬੜਾ ਭਾਗਾ ਵਾਲਾ, ਇੰਨੀ ਮਿਹਨਤ ਕੀਤੀ ਹੈ ਅਤੇ ਅਸੀਂ ਤੇਰੇ ਇਸ ਖੁਸ਼ੀ ਦੇ ਵਿੱਚ ਪਰਮੇਸ਼ਰ ਦੇ ਪਿਆਰ ਨੂੰ ਲੰਗਰ ਕਰਨਾ, ਪ੍ਰਸ਼ਾਦਾ ਛਕਾਉਣਾ ਹੈ, ਤੂੰ ਮਹਾਂਪੁਰਸ਼ ਹੈ। ਉਹ ਵੀ ਖੁਸ਼ ਹੋਇਆ। ਬਾਬਾ ਕਬੀਰ ਜੀ ਨੇ ਥੋੜ੍ਹੇ ਬਹੁਤੇ ਪਰਮੇਸ਼ਰ ਦੇ ਪਿਆਰ ਨੂੰ ਨਿਉਤਾ ਦਿੱਤਾ, ਯਥਾ ਸ਼ਕਤ ਪ੍ਰਸ਼ਾਦ ਪਾਣੀ ਤਿਆਰ ਕੀਤਾ। ਜਦੋਂ ਸਾਰਾ ਕੁਝ ਪਰੋਸਿਆ ਗਿਆ, ਖੀਰ ਕੜਾਹ ਵਗੈਰਾ ਜੋ ਕੁਝ ਵੀ ਹੋਵੇਗਾ, ਤੇ ਬਾਬਾ ਕਬੀਰ ਦਾ ਜਿਹੜਾ ਪ੍ਰਚਾਰ ਕਰਨ ਦਾ ਢੰਗ ਹੈ ਵਿਅੰਗਮਈ ਹੈ, ਵਿਅੰਗਮਈ, ਜਿਵੇਂ ਆਪ ਅਰਦਾਸ ਕਰਦੇ ਹੋ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਮੇਵ, ਤੇ ਆਪਾਂ ਕਹਿੰਦੇ ਛਕਲੋ ਗੁਰਮੁਖੋ। ਸਾਰੇ ਪਕਵਾਨ ਤਿਆਰ ਨੇ ਤੇ ਬਾਬਾ ਫਰੀਦ ਜੀ ਕਹਿਣ, ਬਾਬਾ ਕਬੀਰ ਜੀ ਕਹਿਣ, ਗੁਰਮੁਖੋ ਥੋੜਾ ਜਿਹਾ ਇੱਕ ਪਲ ਖਲੋ ਜਾਓ। ਕਹਿਣ ਲੱਗੇ ਲੋਈ ਇੱਕ ਨਿੱਕਾ ਜਿਹਾ ਕੰਮ ਰਹਿ ਗਿਆ। ਕਹਿੰਦੇ ਦੱਸੋ ਸਵਾਮੀ ਜੀ। ਕਹਿੰਦੇ ਮਹਾਤਮਾ ਤੂੰਬੀ ਨੂੰ ਤੀਰਥਾਂ ਤੋਂ ਇਸ਼ਨਾਨ ਕਰਕੇ ਲਿਆਏ ਸਨ, ਥੋੜਾ ਜਿਹਾ ਖਿਚੜ ਕਰ, ਪੇਰ ਨੂੰ ਡੰਡੇ ਕੂੰਡੇ ਨਾਲ ਕੁੱਟ ਕੇ ਤੇ ਮਹਾਂਪੁਰਸ਼ ਨੂੰ ਆਪਣੀ ਚਟਣੀ ਖਵਾਈਏ, ਚਟਣੀ। ਮਾਤਾ ਲੋਈ ਜੀ ਨੇ ਹੁਕਮ ਮੰਨਿਆ, ਉਹ ਤੂੰਬੀ ਨੂੰ ਕੱਟਿਆ ਤੇ ਨਾਲ ਲੂਣ ਮਿਰਚਾਂ ਪਾਈਆਂ ਤੇ ਕਹਿਣ ਲੱਗੇ ਮੈਂ ਵਰਤਾਉਣਾ। ਉਹ ਭੋਰਾ ਭੋਰਾ ਵਰਤਾਈ ਗਏ ਤੇ ਕਹਿੰਦੇ ਸਵਾਦ ਪਹਿਲਾਂ ਖੀਰ ਬਾਅਦ ਚ ਖਾਜੇ, ਪਹਿਲਾਂ ਸਵਾਦ ਵੇਖੋ। ਜਦੋਂ ਉਹਨਾਂ ਮੂੰਹ ਚ ਪਾਈ ਤੇ ਕਹਿਣ ਲੱਗੇ ਬਾਬਾ ਕਬੀਰ ਜੀ ਕੋਈ ਸਿਆਣੇ ਬਣੋ, ਆ ਤਾਂ ਸਾਰਾ ਸਾਡਾ ਸਵਾਦ ਹੀ ਖਰਾਬ ਹੋ ਗਿਆ। ਕਹਿਣ ਲੱਗੇ ਭਾਈ ਮੈਂ ਤਾਂ ਖਵਾਇਆ, ਇਹ 68 ਤੀਰਥਾਂ ਧੋ ਕੇ ਆਈ ਹੈ। ਉਸ ਮਹਾਤਮਾ ਨੂੰ ਕਹਿਣ ਲੱਗੇ ਭਲਿਆ, ਕੱਲੇ ਪਿੰਡੇ ਭਿਉਣ ਨਾਲ ਬਾਤ ਨਹੀਂ ਬਣਨੀ, ਜਿੰਨਾ ਚਿਰ ਆਪ ਨਾ ਭਿਜਿਓ। ਤੇ ਬਾਬਾ ਕਬੀਰ ਜੀ ਨੇ ਉਸ ਮੌਕੇ ਪੰਕਤੀ ਚਾਰਨ ਕੀਤੀ ਹੈ, ਲੋਕੀ 68 ਤੀਰਥ ਨਾਈ ਕੌਰਾ ਪਨਤਉ ਨਾ ਜਾਈ। 68 ਤੀਰਥਾਂ ਤੇ ਗਿਆ ਲੇਕਿਨ ਕੌੜਾਪਨ ਅਜੇ ਵੀ ਨਹੀਂ ਗਿਆ, ਤੇ ਤੀਰਥਾਂ ਤੇ ਜਾਣ ਦਾ ਕੀ ਫਾਇਦਾ। ਹਜ਼ੂਰ ਸਾਹਿਬ ਹੋ ਕੇ ਆਇਆ, ਗੁਰਮੁਖਾ ਗੁਰੂ ਤੇ ਤੇਰੇ ਕਿਰਪਾ ਕਰੇ ਭਾਗਾਂ ਵਾਲਾ, ਲੇਕਿਨ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ, ਤੇਰਾ ਹਜ਼ੂਰ ਸਾਹਿਬ ਜਾਣ ਦਾ ਤਾਂ ਫਾਇਦਾ ਹੀ। ਹਜ਼ੂਰ ਸਾਹਿਬ ਮੱਥਾ ਤਾਂ ਟੇਕ ਆਇਆ, ਲੇਕਿਨ ਆਪਾਂ ਗੁਰੂ ਨੂੰ ਹਾਜ਼ਰ ਨਾਜ਼ਰ ਨਹੀਂ ਨਾ ਸਮਝਦੇ ਤੇ ਬਾਤ ਨਹੀਂ ਜੀ ਬਣਨੀ। ਇਸ ਕਰਕੇ ਇੱਥੇ ਬਾਬਾ ਕਬੀਰ ਜੀ ਕਹਿੰਦੇ ਨੇ ਗੁਰਮੁਖਾ, ਜਿਵੇਂ ਖੰਡ ਨਾਲ, ਦੁੱਧ ਨਾਲ, ਅੰਮ੍ਰਿਤ ਨਾਲ ਜਿਹੜੀ ਤੂੰਬੀ ਹੈ ਨਾ, ਇਹ ਮਿੱਠੀ ਨਹੀਂ ਬਣਦੀ।
ਆਪਣਾ ਆਪ ਤੂੰ ਕਬਹੂ ਨਾ ਛੋੜਸ,
ਕਹਿੰਦੇ ਤੇਰੀ ਤਾਂ ਏਡੀ ਮਾੜੀ ਆਦਤ ਹੈ, ਤੂੰ ਆਪਣਾ ਸੁਭਾਅ ਹੀ ਨਹੀਂ ਛੱਡਦਾ, ਤੂੰ ਆਪਣੇ ਜਿਹੜੇ ਸੰਸਕਾਰ ਨੇ ਤਿਆਗਦਾ ਨਹੀਂ, ਅੱਗੇ ਇੱਕ ਨਵੀਂ ਉਦਾਹਰਨ ਦੇਣਗੇ।
ਕਿਸਨ ਪ੍ਰੀਤ ਜਿਉ ਰੇ,
ਕਿਸਨ ਦਾ ਭਾਵ ਹੁੰਦਾ ਗੁਰਮੁਖੋ, ਜਿਹੜਾ ਮੱਝਾਂ ਗਾਵਾਂ ਨੇ ਨਾ, ਉਹਨਾਂ ਦੇ ਥਣਾਂ ਦੇ ਲਾਗੇ ਚਿੱਚੜ ਲੱਗੇ, ਚਿੱਚੜ। ਤੁਸੀਂ ਤਾਂ ਸ਼ਹਿਰੀ, ਤੁਹਾਨੂੰ ਪਤਾ ਨਹੀਂ, ਮੈਂ ਪੇਂਡੂ ਬੰਦਾ ਹੈ, ਥਣਾਂ ਦੇ ਨਾਲ ਚਿੱਚੜ ਲੱਗੇ ਹੁੰਦੇ ਨੇ, ਕਿਸਨ ਤੋਂ ਭਾਵ ਹੁੰਦਾ ਚਿੱਚੜ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸਾਲ ਸਰਾਏ, ਚਿੱਚੜ ਗਾਂ ਤੇ ਮੱਝ ਦੇ ਥਣਾਂ ਦੇ ਬਿਲਕੁਲ ਲਾਗੇ ਹੈ, ਪਰ ਉਹਨੂੰ ਦੁੱਧ ਦਾ ਸਵਾਦ ਨਹੀਂ ਆਇਆ, ਉਹਨੂੰ ਦੁੱਧ ਦਾ ਸਵਾਦ ਨਹੀਂ ਆਇਆ। ਇਸੇ ਪ੍ਰਕਾਰ ਤੂੰ ਗੁਰਬਾਣੀ ਰੂਪੀ ਗੁਰੂ ਦੇ ਦੁੱਧ ਦੇ ਹੈ ਤਾਂ ਕੋਲ, ਲੇਕਿਨ ਗੁਰਬਾਣੀ ਕੀ ਕਹਿੰਦੀ ਹੈ, ਗੁਰਬਾਣੀ ਦੀ ਵਿਚਾਰ ਕਰਨ ਦੀ ਬਜਾਏ ਤੂੰ ਲੋਕਾਂ ਦੀ ਨਿੰਦਿਆ ਚੁਗਲੀ ਤੇ ਮੈਣੀਆਂ ਕਰਨ ਵੇਖਣਾ, ਇਹ ਚਿੱਚੜ ਤਰ੍ਹਾਂ ਖੂਨ ਪੀਤੀ ਜਾਂਦਾ, ਤੂੰ ਚਿੱਚੜ ਵਰਗਾ ਹੈ।
ਪੰਡਿਤ ਸੰਗ ਵਸ ਹੈ ਜਨ ਮੂਰਖ,
ਕਹਿੰਦੇ ਭਾਈ ਜੇ ਪੰਡਤਾਂ ਦੇ ਕੋਲ, ਪੰਡਿਤ ਦਾ ਅਰਥ ਇਹ ਆਪ ਆਮ ਕਰਕੇ ਜਿਹੜਾ ਬ੍ਰਾਹਮਣਾ ਘਰ ਪੈਦਾ ਹੋਵੇ ਉਹਨੂੰ ਆਪਾਂ ਪੰਡਿਤ ਆਮ ਕਹਿ ਦਿੰਦੇ ਹਾਂ। ਪੰਡਿਤ ਦੀ ਵਿਆਖਿਆ ਗੁਰਬਾਣੀ ਚ ਲਿਖੀ ਹੈ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਪੰਡਿਤ ਦੀ ਵਿਆਖਿਆ ਇੱਕ ਪੰਕਤੀ ਆਉਂਦੀ, ਸੋ ਪੰਡਿਤ ਜੋ ਤਿਆਂ ਗੁਣਾਂ ਕੀ ਪੰਡ ਉਤਾਰੇ, ਪੰਡਿਤ ਦੀ ਵਿਆਖਿਆ ਤਿੰਨ ਗੁਣ ਆਪਣੇ ਅੰਦਰ ਗੁਰਮੁਖੋ ਪ੍ਰਧਾਨ ਨੇ ਸਾਰਿਆਂ ਦੇ ਅੰਦਰ। ਕਦੇ ਤਾਂ ਆਪਣਾ ਜੀ ਕਰਦਾ ਵੀ 10 ਮਿੰਟ ਸੌਂ ਲਈਏ, ਇਹਨੂੰ ਕਹਿੰਦੇ ਨੇ ਤਮੋ ਗੁਣ। ਕਦੇ ਕਹਿੰਦੇ ਨੇ ਭਈ ਮਾੜਾ ਮੋਟਾ ਕੋਈ ਚੰਗਾ ਸ਼ਗਨ ਨੂੰ ਪਦਾਰਥ ਮਿਲ ਜਾਏ, ਇਹਨੂੰ ਕਹਿੰਦੇ ਰਜੋ ਗੁਣ। ਤੇ ਤੀਜਾ ਜਿਹੜਾ ਅੱਜ ਕੱਲ ਸਾਡੇ ਤੇ ਪ੍ਰਧਾਨ ਹੈ, ਚੌਧਰ ਦੀ ਭੁੱਖ, ਇਹਨੂੰ ਕਹਿੰਦੇ ਸਤੋ ਗੁਣ। ਅਸੀਂ ਬਾਣੀ ਪੜ੍ਹਦੇ ਹਾਂ, ਅੰਮ੍ਰਿਤ ਛਕਦੇ ਹਾਂ, ਤੇ ਸਾਨੂੰ ਕੋਈ ਪਦਵੀ ਮਿਲੀ ਜਿਵੇਂ ਮੈਂ ਕਥਾ ਵਾਚਕ ਹਾਂ, ਤੇ ਜੇ ਮੈਂ ਕਹਿੰਦਾ ਮੈਂ ਲੋਕੀ ਗੋਡੇ ਹੱਥ ਲਾਉਣ ਤੇ ਮੈਂ ਸਤੋ ਗੁਣ ਦਾ ਮਰੀਜ਼ ਹਾਂ, ਲੋਕਾਂ ਨੂੰ ਸਿੱਖਿਆ ਦੇਣਾ ਪਰ ਪੈਰੀ ਪਾਉਣ ਦਾ ਸੰਸਕਾਰ ਅਜੇ ਗਏ ਨਹੀਂ। ਰੱਬ ਦਾ ਨਾਂ ਲੈਂਦਾ ਲੇਕਿਨ ਅਜੇ ਵੀ ਮੈਂ ਦੀ ਅੰਸ਼ ਹੈ, ਇਹਨੂੰ ਸਤੋ ਗੁਣ ਕਹਿੰਦੇ ਹਨ। ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਗੱਲ ਤਾਂ ਫੇਰ ਨਹੀਂ ਬਣੀ, ਰਜਗੁਣ ਤਮ ਗੁਣ ਸਤਗੁਣ ਕਹੀਏ ਇਹ ਤੇਰੀ ਸਭ ਮਾਇਆ। ਘਰ ਬਾਰ ਤਿਆਗ ਦਿੱਤਾ ਹੈ, ਖਾਣ ਪੀਣ ਤੇ ਪਰਹੇਜ ਹੈ, ਲੇਕਿਨ ਮੇਰੇ ਅੱਗੇ ਲੋਕੀ ਮੱਥਾ ਟੇਕਣ ਝੁਕਣ, ਇਹਨੂੰ ਕਹਿੰਦੇ ਸਤਗੁਣ। ਇਹ ਵੀ ਤੇ ਗੁਰਦੇਵ ਕਹਿੰਦੇ ਜੇ ਰੱਬ ਦਾ ਪਿਆਰਾ ਬਣਨਾ ਇਹ ਪੰਡ ਲਾਹ ਦੇ, ਜੋ ਮਿਲ ਗਿਆ ਖਾ ਲਿਆ, ਜੋ ਸੌਣ ਲਈ ਮਿਲ ਗਿਆ ਉੱਥੇ ਸੌਂ ਜਾ, ਕਿਸੇ ਨੇ ਚੰਗਾ ਕਹਿ ਦਿੱਤਾ ਤਾਂ ਵੀ ਠੀਕ, ਤੇ ਮਾੜਾ ਕਹਿ ਤਾਂ ਵੀ ਠੀਕ, ਤੂੰ ਤਾਂ ਪੰਡਿਤ ਹੈ। ਇੱਕ ਦੂਜੀ ਪੰਡਿਤ ਦੀ ਵਿਆਖਿਆ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ। ਆਪਾਂ ਸਾਰੀ ਜ਼ਿੰਦਗੀ ਦੂਜਿਆਂ ਦੇ ਲੈਕਚਰ ਦਿੱਤੇ ਜਾਂਦੇ ਪਰ ਆਪਣੇ ਮਨ ਨੂੰ ਸਮਝਾਉਂਦੇ ਨਹੀਂ, ਜਦਕਿ ਗੁਰਬਾਣੀ ਕਹਿੰਦੀ ਮਨ ਸਮਝਾਵਣ ਕਾਰਨੇ ਕਸ਼ਮੁਕ ਪੜ੍ਹੀਏ ਗਿਆਨ। ਬਾਣੀ ਪੜ੍ਹਨੀ, ਕਥਾ ਸੁਣਨੀ, ਗ੍ਰੰਥ ਵਿਚਾਰਨੇ, ਇਹ ਆਪਣੇ ਆਪ ਨੂੰ ਸਮਝਾਉਣ ਵਾਸਤੇ ਨੇ। ਇਸ ਕਰਕੇ ਭਾਈ ਪੰਡਿਤ ਸੰਗ ਵਸੇ ਜਨ ਮੂਰਖ, ਇਹੋ ਜਿਹੇ ਵਿਦਵਾਨ ਬੰਦੇ ਦੇ ਨਾਲ ਜੇ ਕੋਈ ਮੂਰਖ ਉਹਦੀ ਸੰਗਤ ਕਰਦਾ ਤਾਂ
ਆਗਮ ਸਾਸ ਸੁਣੇ,
ਉਸ ਪੰਡਿਤ ਦੇ ਕੋਲੋਂ ਸ਼ਾਸਤਰ ਸੁਣਦਾ ਹੈ, ਵੇਦਾਂ ਦਾ ਪਾਠ ਸੁਣਦਾ ਹੈ।
ਆਪਣਾ ਆਪ ਤੂੰ ਕਬੂ ਨਾ ਛੋੜਸ,
ਉਹਦੇ ਤੇ ਉਹਦਾ ਕੋਈ ਅਸਰ ਨਹੀਂ। ਵਿਦਵਾਨ ਦੇ ਕੋਲ ਮੂਰਖ ਰਹਿੰਦਾ ਹੈ ਤੇ ਉਹਦੇ ਤੇ ਉਹਦੀ ਸਿੱਖਿਆ ਦਾ ਕੋਈ ਅਸਰ ਨਹੀਂ। ਸਾਡੇ ਪਿੰਡ ਦਾ ਇੱਕ ਬੰਦਾ ਸੰਤ ਕਰਤਾਰ ਸਿੰਘ ਨੂੰ ਮਿਲਿਆ ਤੇ ਕਹਿਣ ਲੱਗਾ, ਸੁਣਾ ਚੰਗਾ ਕੰਮ ਚੱਲਿਆ ਹੀ। ਉਹਨੂੰ ਇਹ ਨਹੀਂ ਪਤਾ ਵੀ ਸੰਤ ਕਰਤਾਰ ਸਿੰਘ ਗੁਰਮਤਿ ਵਿਦਿਆ ਪੜ੍ਹਦਾ ਪੜ੍ਹਾਉਂਦਾ ਹੈ ਜਾਂ ਕੋਈ ਸੰਤ ਜੀ ਮੈਨੂੰ ਸਿੱਖਿਆ ਦਿਓ, ਮੇਰੇ ਸਾਹਮਣੇ ਦੀ ਗੱਲ ਹੈ। ਤੇ ਕਹਿੰਦਾ ਕਰਤਾਰ ਸਿੰਘ ਚੰਗਾ ਕੰਮ ਚੱਲਿਆ ਹੈ, ਤੇ ਸੰਤ ਖਿੜਖਿੜਾ ਕੇ ਹੱਸ ਕੇ ਤੇ ਕਹਿਣ ਲੱਗੇ ਬਾਬਾ ਚੰਗਾ ਚੱਲਿਆ, ਹੁਣ ਉਹਦੇ ਤੇ ਕੀ ਅਸਰ ਹੋਵੇਗਾ। ਕਹਿੰਦੇ ਇਸ ਪ੍ਰਕਾਰ ਇੱਕ ਹੋਰ ਮੈਨੂੰ ਸਾਹਮਣੇ ਆਪਣੇ ਪਿੰਡ ਦੀ ਘਟਨਾ ਚਾਹੀਦੀ ਕਿ ਸਾਡੇ ਪਿੰਡ ਸੰਤ ਬਾਬਾ ਗੁਰਬਾਣੀ ਸਿੰਘ ਖਾਲਸਾ 13 ਵੇਰੇ ਗਏ ਤੇ ਉਰਲੇ ਪਾਸੇ ਵੱਡੀ ਪੱਤੀ ਤੋਂ ਇੱਕ ਬੰਦਾ ਗਿਆ, ਉਹਨੂੰ ਕਹਿੰਦੇ ਵੇਖ ਕਿਆ ਸੰਤ ਆਏ ਨੇ। ਸੰਤਾਂ ਨੇ ਕਥਾ ਕੀਤੀ ਸੁਣ ਕੇ ਆ ਗਿਆ ਤੇ ਕਹਿੰਦੀ ਸੁਣਾ। ਕਹਿੰਦਾ ਆਪਣੇ ਵਾਲਾ ਮੁੰਡਾ ਗਾਉਂਦਾ ਹੈ, ਉਹ ਸੰਤ ਗਲਾ ਕਰਦਾ ਹੈ, ਉਹਨੂੰ ਇਹ ਨਹੀਂ ਪਤਾ ਵੀ ਇਹ ਪੜ੍ਹਦਾ ਕੀ ਹੈ ਤੇ ਉਹ ਸੰਤ ਕਥਾ ਕਰਦਾ। ਕਹਿੰਦਾ ਆਪਣੇ ਵਾਲਾ ਸੰਤ ਕਰਤਾਰ ਨੂੰ ਕਹਿੰਦਾ ਆਪਣੇ ਵਾਲਾ ਮੁੰਡਾ, ਕਹਿੰਦਾ ਆਪਣੇ ਵਾਲਾ ਮੁੰਡਾ ਗਾਉਂਦਾ ਤੇ ਉਹ ਸੰਤ ਗੱਲਾਂ ਕਰਦਾ ਪਰ ਸੰਤ ਪੂਰਾ ਭਾਂਡਾ ਹੀ। ਦੱਸੋ ਉਹਦੇ ਤੇ ਕਥਾ ਦਾ ਕੀ ਅਸਰ ਹੋਵੇਗਾ। ਕਹਿੰਦੇ ਵਿਦਵਾਨ ਦੇ ਕੋਲ ਮੂਰਖ ਹੈ, ਸੁਣਦਾ ਪੜ੍ਹਦਾ ਪਰ ਉਹਦੇ ਤੇ ਉਹਦਾ ਕੋਈ ਅਸਰ ਨਹੀਂ।
ਸਵਾਨ ਪੂਛ ਜਿਉਂ ਰੇ,
ਹਜ਼ੂਰ ਨੇ ਇੱਥੇ ਗੱਲ ਹੀ ਨਿਬੇੜ ਦਿੱਤੀ। ਕਹਿੰਦੇ ਗੁੱਸਾ ਕਰੇਗਾ, ਮੈਂ ਇਹਦੇ ਤੋਂ ਗਾਂ ਤੈਨੂੰ ਕੀ ਆਖਾਂ, ਤੂੰ ਤਾਂ ਆਪਣਾ ਸੁਭਾਅ ਇਸ ਤਰ੍ਹਾਂ ਬਣਾ ਲਿਆ ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਨਾ ਹੁੰਦੀ। ਸਵਾਨ ਕਹਿੰਦੇ ਕੁੱਤੇ ਨੂੰ, ਕਿਉਂਕਿ ਅੱਜ ਦਾ ਹੁਕਮਨਾਮਾ ਬੜਾ ਕਰੜਾ ਤੇ ਮੇਰੇ ਤੇ ਗੱਲਾਂ ਨਾ ਕਰਨਾ, ਮੈਂ ਤਾਂ ਕੇਵਲ ਅਰਥ ਹੀ ਕਰ ਰਿਹਾ। ਕਹਿੰਦੇ ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਨਾ ਹੋਈ, ਇਸੇ ਪ੍ਰਕਾਰ ਤੂੰ ਪੰਡਤਾਂ ਦੀ ਸੰਗਤ ਕੀਤੀ, ਗੁਰਮੁਖਾਂ ਦੇ ਕੋਲ ਰਿਹਾ, ਲੇਕਿਨ ਕੁੱਤੇ ਦੀ ਪੂਛ ਤਰ੍ਹਾਂ ਤੂੰ ਵਿੰਗੇ ਦਾ ਵਿੰਗਾ ਹੀ ਰਿਹਾ। ਅੱਗੇ ਨਿਰਣਾ ਕਰਦੇ ਹਨ,
ਇੱਕ ਪਾਖੰਡੀ ਨਾਮ ਨਾਰਾਜਾ ਹੈ।
ਪਾਖੰਡੀ ਤੋਂ ਪਾਪ ਹੋਣਾ ਕੁਝ ਹੋਰ ਤੇ ਵਿਖਾਉਣਾ ਕੁਝ ਹੋਰ, ਪਖੰਡੀ ਦੇ ਅਰਥ ਨੇ ਹੋਣਾ ਕੁਝ ਹੋਰ ਤੇ ਵਿਖਾਉਣਾ ਕੁਝ ਹੋਰ। ਇੱਕ ਪਖੰਡੀ ਨਾਮ ਨਾ ਰਾਜੇ, ਇੱਕ ਪਖੰਡੀ ਲੋਕ ਜਿਹੜੇ ਨਾਮ ਨਾਲ ਜੁੜੇ ਨਹੀਂ।
ਇੱਕ ਹਰ ਹਰ ਚਰਨੀ ਰੇ,
ਇੱਕ ਉਹ ਗੁਰਮੁਖ ਪਿਆਰੇ ਨੇ ਜਿਹੜੇ ਅੱਠੇ ਪਰ ਹਰੀ ਤੇ ਚਰਨਾਂ ਚ ਅਭੇਦ ਹਨ, ਜਿਹੜੇ ਹਰੀ ਹਰੀ ਕਰਦੇ ਹਨ।
ਪੂਰਬ ਲਿਖਿਆ ਪਾਵਸ ਨਾਨਕ,
ਇਸ ਕਰਕੇ ਗੁਰਮੁਖਾ ਕੁਝ ਨਾ ਕੁਝ ਬੀਜ, ਜਿਵੇਂ ਆਪਾਂ ਪਹਿਲਾਂ ਕਹਿੰਦੇ ਵੀ ਆਪੇ ਕਰਾ ਲਏਗਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰਮੁਖਾ ਦਾ ਪਹਿਲਾਂ ਬੀਜਿਆ ਸੀ ਨਾ, ਹੁਣ ਕੱਟ ਲਿਆ ਖਾ ਰਿਹਾ, ਤੇ ਅੱਗੇ ਵਾਸਤੇ ਗੁਰਮੁਖਾ ਕੋ ਭਲਾ ਬੀਜ ਚੰਗਾ ਬੀਜ। ਪੂਰਬ ਲਿਖਿਆ ਪਾਵਸ ਨਾਨਕ, ਜਿਹੜਾ ਪਹਿਲਾ ਪੂਰਬਲਾ ਬੀਜਿਆ ਹੋਵੇਗਾ ਨਾ, ਉਹ ਤੈਨੂੰ ਮਿਲੇਗਾ।
ਰਸਨਾ ਨਾਮ ਜਪ ਰੇ,
ਇਸ ਕਰਕੇ ਪਿਆਰਿਆ ਤੂੰ ਆਪਣੀ ਰਸਨਾ ਦੇ ਨਾਲ ਵਾਹਿਗੁਰੂ ਕਹਿਣਾ ਕਰ, ਤਾਂ ਕਿ ਤੇਰਾ ਜੀਵਨ ਸਫਲਾ ਹੋ ਜਾਏ, ਔਰ ਇਸ ਵਾਹਿਗੁਰੂ ਕਹਿਣ ਦਾ ਫਲ ਤੈਨੂੰ ਅੱਗੇ ਮਿਲੇਗਾ, ਜਿਹਨੂੰ ਆਪਾਂ ਕਹਿੰਦੇ ਕੈਚ ਦੀ ਟਾਈਮ ਬਾਈ ਦੀ ਫੋਰ ਲੋਕ। ਜਿਹੜਾ ਸਮਾਂ ਲੰਘ ਗਿਆ ਨਾ, ਉਹ ਤੇਰੇ ਹੱਥ ਨਹੀਂ ਆਉਣਾ, ਪਰ ਜਿਹੜਾ ਹੁਣ ਤੇਰੇ ਕੋਲ ਹੈ ਨਾ, ਇਹਨੂੰ ਸੰਭਾਲਣ ਦਾ ਯਤਨ ਕਰ। ਇਹ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਇੱਕ ਪਾਖੰਡੀ ਨਾਮ ਨਾਰਾਜਾ ਹੈ, ਇੱਕ ਹਰ ਹਰ ਚਰਨੀ ਰੇ, ਪੂਰਬ ਲਿਖਿਆ ਪਾਵਸ ਨਾਨਕ, ਰਸਨਾ ਨਾਮ ਜਪ ਰੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।